ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪਹਿਲਾ ਕੌਣ ਤਰਾਜੀ ਕਵਣ ਤੁਲਾ ਤੇਰਾ ਕਵਣ ਸਰਾਪ ਬੁਲਾਵਾ ਕੌਣ ਗੁਰੂ ਕੈ ਪਹਿ ਦੀਖਿਆ ਲੇਵਾ ਕੈ ਪਹਿ ਮੁੱਲ ਕਰਾਵਾ ਕੌਣ ਤਰਾਜੀ ਕਵਣ ਤੁਲਾ ਤੇਰਾ ਕਵਣ ਸਰਾਪ ਬੁਲਾਵਾ
ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਗਰੀਬ ਨਿਵਾਜ ਸੱਚੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਕਰਨ ਦਾ ਹਾਜ਼ਰੀਆਂ ਭਰਨ ਦਾ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਨ ਦਾ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁਗੋ ਜੁਗ ਅਟਲ ਸਤਿਗੁਰੂ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬੈਠ ਕਰਕੇ ਸਤ ਸੰਗਤ ਕਰਨ ਦਾ ਸ਼ੁਭ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਆਪ ਜੀ ਨੇ ਆਸਾ ਜੀ ਦੀ ਵਾਰ ਦੇ ਕੀਰਤਨ ਬੜੀ ਸ਼ਰਧਾ ਭਾਵਨਾ ਦੇ ਨਾਲ ਸਰਵਣ ਕੀਤੇ ਹਨ। ਸਤ ਸੰਗਤ ਜੀ, ਪੰਜ ਪਿਆਲੇ, ਪੰਜ ਪੀਰ, ਛੱਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ, ਚੱਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰਸੂਰਮਾ ਵੜ ਜੋਧਾ ਬਹੁ ਪਰਉਪਕਾਰੀ। ਐਸੇ ਮਹਾਨ ਪਰਉਪਕਾਰੀ ਸਤਿਗੁਰੂ ਮੇਰੀ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅੱਜ ਮੇਰੀ ਪੀਰੀ ਧਾਰਨ ਦਾ ਮਹਾਨ ਪਵਿੱਤਰ ਦਿਹਾੜਾ ਹੈ। ਸਤਿ ਸੰਗਤ ਜੀ, ਮੇਰੀ ਪੀਰੀ ਦਾ ਕੈਸਾ ਸੁਮੇਲ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਾਵਨ ਪਵਿੱਤਰ ਮੁਖਾਰ ਬਿੰਦ ਤੋਂ ਇਹ ਬਚਨ ਆਖੇ ਹਨ। ਧੰਨ ਜੀਉ ਤਿਹ ਕੋ ਜਗ ਮੈਂ ਮੁਖ ਤੇ ਹਰ ਚਿੱਤ ਮੈਂ ਜੁੱਧ ਵਿਚਾਰੈ। ਹਜ਼ੂਰ ਫਰਮਾਨ ਕਰਦੇ ਹੈ ਕਿ ਉਹ ਗੁਰਸਿੱਖ, ਉਹ ਯੋਧਾ, ਉਹ ਬਹਾਦਰ, ਉਹ ਸੂਰਮਾ, ਉਹ ਧੰਨਤਾ ਦੇ ਯੋਗ ਹੈ, ਪੂਜਣ ਯੋਗ ਹੈ, ਜਿਸ ਨੇ ਮੀਰੀ ਪੀਰੀ ਦੇ ਮਹਾਨ ਅਸੂਲਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕੀਤਾ ਹੋਇਆ ਹੈ। ਧੰਨ ਜੀਉ ਤਿਹ ਕੋ ਜਗ ਮੈਂ ਮੁਖ ਤੇ ਹਰ ਚਿੱਤ ਮੈਂ ਜੁੱਧ ਵਿਚਾਰੈ। ਮੀਰੀ ਪੀਰੀ ਕਿਸ ਨੂੰ ਕਿਹਾ ਜਾਂਦਾ ਹੈ? ਸਾਧ ਸੰਗਤ ਜੀ, ਮੀਰੀ ਹੈ ਦੁਨੀਆਂ ਦੀ ਬਾਦਸ਼ਾਹਤ, ਪੀਰੀ ਹੈ ਜੀਵਨ ਵਿੱਚ ਧਰਮ ਦੀ ਪ੍ਰਾਪਤੀ ਹੋਣੀ, ਜਿਸ ਨੂੰ ਰਾਜ ਯੋਗ ਵੀ ਕਿਹਾ ਜਾਂਦਾ ਹੈ। ਕਈ ਵਾਰੀ ਵਿਚਾਰ ਕਰਦਿਆਂ ਗੱਲ ਕਹੀ ਜਾਂਦੀ ਹੈ ਕਿ ਮੇਰੀ ਪੀਰੀ ਦਾ ਸੰਕਲਪ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਆਰੰਭ ਹੋਇਆ, ਪਰ ਸਾਧ ਸੰਗਤ ਜੀ, ਜਦੋਂ ਅਸੀਂ ਗੁਰ ਇਤਿਹਾਸ ਨੂੰ ਪੜ੍ਹਦੇ ਸੁਣਦੇ ਵਿਚਾਰਦੇ ਹਾਂ ਤਾਂ ਸਭ ਤੋਂ ਪਹਿਲਾਂ ਗਰੀਬ ਨਿਵਾਜ ਸਤਿਗੁਰੂ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜੀਵਾਂ ਦਾ ਉਧਾਰ ਕਰਦੇ ਹੋਏ ਆਸਾਮ ਦੀ ਧਰਤੀ ਸਿਲਹਟ ਉੱਤੇ ਪਹੁੰਚੇ ਹਨ, ਜਿਸ ਨੂੰ ਅੱਜ ਗੁਹਾਟੀ ਦਾ ਇਲਾਕਾ ਕਿਹਾ ਜਾਂਦਾ ਹੈ। ਇੱਥੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨਗਰ ਤੋਂ ਬਾਹਰ ਬਾਹਰ ਭਾਈ ਬਾਲਾ ਮਰਦਾਨਾ ਜੀ ਨਾਲ ਹਨ, ਇਕਾਂਤ ਵਿੱਚ ਬੈਠੇ ਹੈ। ਇਸ ਨਗਰ ਦਾ ਇੱਕ ਸਤਸੰਗੀ ਭਗਤੀ ਭਾਵ ਦੇ ਵਿੱਚ ਰੰਗਿਆ ਹੋਇਆ ਗੁਰਮੁਖ ਅਤੇ ਨਿਰਮਲ ਆਤਮਾ ਇੰਦਰ ਸੈਨ ਨਾਮ ਦਾ ਵਿਅਕਤੀ ਸਤਿਗੁਰਾਂ ਦੇ ਦਰਸ਼ਨ ਕਰਨ ਆਇਆ, ਨਮਸਕਾਰ ਕੀਤੀ ਹਜ਼ੂਰ ਨੂੰ। ਹਜ਼ੂਰ ਆਖਣ ਲੱਗੇ, ਭਾਈ ਇਸ ਨਗਰ ਵਿੱਚ ਇੱਕ ਸਾਡਾ ਪ੍ਰੇਮੀ ਪਿਆਰਾ ਗੁਰਮੁਖ ਹੈ, ਉਸ ਦਾ ਨਾਮ ਹੈ ਝੰਡਾ ਬਾਢੀ। ਅਸੀਂ ਉਸ ਸਿੱਖ ਨੂੰ ਮਿਲਣਾ ਚਾਹੁੰਦੇ ਹਾਂ। ਤਾਂ ਇੰਦਰ ਸੈਨ ਆਖਣ ਲੱਗਾ, ਸੱਚੇ ਪਾਤਸ਼ਾਹ ਜੋ ਸਾਡੇ ਇਸ ਦੇਸ਼ ਦਾ ਰਾਜਾ ਹੈ, ਰਾਜਾ ਸੁਧਰ ਸੈਨ ਹੈ ਉਸ ਦਾ ਨਾਮ, ਉਹ ਮੇਰਾ ਮਾਮਾ ਲੱਗਦਾ, ਮੈਂ ਉਸ ਦੀ ਭੈਣ ਦਾ ਪੁੱਤਰ ਹਾਂ। ਔਰ ਜਿਸ ਪ੍ਰਾਣੀ ਦਾ ਆਪ ਜੀ ਨੇ ਨਾਮ ਲਿਆ ਝੰਡਾ ਬਾਢੀ, ਉਹ ਬੜਾ ਸਤਸੰਗੀ ਹੈ, ਦਸਾਂ ਨਹੁੰ ਦੀ ਧਰਮ ਦੀ ਕਿਰਤ ਕਰਨ ਵਾਲਾ ਹੈ ਔਰ ਪਰਮੇਸ਼ਰ ਦੀ ਪ੍ਰਾਪਤੀ ਦੇ ਮਾਰਗ 'ਤੇ ਚੱਲਣ ਵਾਲੀ ਪਵਿੱਤਰ ਅਤੇ ਨਿਰਮਲ ਆਤਮਾ ਜੀਵਨ ਜਿਉਣ ਵਾਲਾ ਉਹ ਪ੍ਰਾਣੀ ਸੱਚੇ ਪਾਤਸ਼ਾਹ ਜੀ ਇਸੇ ਨਗਰ ਵਿੱਚ ਰਹਿੰਦਾ ਹੈ। ਤਾਂ ਸਤਿਗੁਰੂ ਜੀ ਆਖਣ ਲੱਗੇ ਕਿ ਸਾਨੂੰ ਉਸ ਦੇ ਘਰ ਵਿਖੇ ਲੈ ਕੇ ਚੱਲ। ਇੰਦਰ ਸੈਨ ਅੱਗੇ ਅੱਗੇ ਚੱਲ ਪਿਆ, ਸਤਿਗੁਰੂ ਜੀ ਮਗਰ ਮਗਰ ਤੁਰੇ ਜਾਂਦੇ ਹੈ। ਭਾਈ ਝੰਡਾ ਬਾਢੀ ਘਰ ਵਿੱਚ ਦਸਾਂ ਨਾਹੋਂ ਦੀ ਹੱਥੀ ਕਿਰਤ ਕਰਦਾ ਹੋਇਆ ਆਪਣੇ ਕੰਮ ਕਾਰ ਵਿੱਚ ਮਗਨ ਬੈਠਾ ਹੈ। ਇੰਦਰ ਸੈਨ ਨੇ ਆਵਾਜ਼ ਦੇ ਕੇ ਆਖਿਆ, ਕੋਈ ਤਿੰਨ ਮਹਾਤਮਾ ਮਹਾਂਪੁਰਖ ਸਾਧੂ ਆਏ ਹੈ, ਤੈਨੂੰ ਮਿਲਣਾ ਚਾਹੁੰਦੇ ਹੈ। ਜਦੋਂ ਸਤਿਗੁਰੂ ਜੀ ਨੂੰ ਵੇਖਿਆ, ਭਾਈ ਬਾਲਾ ਮਰਦਾਨਾ ਜੀ ਦੇ ਦਰਸ਼ਨ ਕੀਤੇ, ਉੱਠ ਕੇ ਨਮਸਕਾਰ ਕੀਤੀ, ਸਤਿਗੁਰਾਂ ਨੂੰ ਬੜੇ ਸੁੰਦਰ ਆਸਣ ਉੱਤੇ ਬਿਠਾਇਆ, ਯਥਾ ਸ਼ਕਤ ਸੇਵਾ ਕੀਤੀ। ਉਸ ਵਕਤ ਸਤਿਗੁਰੂ ਮਹਾਰਾਜ ਜੀ ਸੱਚੇ ਪਾਤਸ਼ਾਹ ਭਾਈ ਝੰਡੇ ਬਾਢੀ ਨੂੰ ਆਖਣ ਲੱਗੇ ਕਿ ਭਾਈ ਝੰਡਾ ਬਾਢੀ, ਸਤਸੰਗਤ ਕਰਦੇ ਹੋ? ਕਹਿਣ ਲੱਗੇ, ਸੱਚੇ ਪਾਤਸ਼ਾਹ ਦੋਨੋਂ ਸਮੇਂ ਸਤਸੰਗਤ ਕਰੀ ਦੀ ਹੈ। ਇਸ ਦੇਸ਼ ਦਾ ਰਾਜਾ ਰਾਜਾ ਸੁਧਰ ਸੈਨ ਬੜਾ ਧਰਮੀ, ਨੇਕੀ ਦੇ ਕਰਮ ਕਰਨ ਵਾਲਾ, ਬਹੁਤ ਹੀ ਉੱਚੇ ਆਦਰਸ਼ਾਂ ਦਾ ਮਾਲਕ ਹੈ। ਪ੍ਰਜਾ ਬੜੀ ਸੁਖੀ ਹੈ ਉਸ ਦੇ ਰਾਜ ਵਿੱਚ, ਪ੍ਰਜਾ ਲਈ ਬੜਾ ਨਿਆਂਕਾਰੀ ਬਾਦਸ਼ਾਹ ਹੈ ਔਰ ਹਰ ਇੱਕ ਦੇ ਦੁੱਖ ਦੇ ਵਿੱਚ ਹਰ ਇੱਕ ਦੀ ਮਦਦ ਕਰਨ ਵਾਲਾ ਹੈ। ਬੜੀ ਧਰਮਾਤਮਾ ਗੁਣਾਂ ਵਾਲੀ ਆਤਮਾ ਹੈ। ਸੱਚੇ ਪਾਤਸ਼ਾਹ ਸੁਬਹਾ ਸ਼ਾਮ ਦੋਨੋਂ ਸਮੇਂ ਜਦੋਂ ਵੀ ਵਕਤ ਹੁੰਦਾ ਹੈ, ਅਸੀਂ ਸਾਰੇ ਮਿਲ ਕੇ ਰਾਜਾ ਸੁਧਰ ਸੈਨ ਅਤੇ ਮੈਂ, ਜਿਹੜਾ ਵਿਅਕਤੀ ਆਪ ਜੀ ਨੂੰ ਨਾਲ ਲੈ ਕੇ ਆਇਆ, ਇਹ ਰਾਜੇ ਸੁਧਰ ਸੈਨ ਦਾ ਭਾਣਜਾ ਹੈ, ਸੱਚੇ ਪਾਤਸ਼ਾਹ ਅਸੀਂ ਸਾਰੇ ਹੀ ਸਤਸੰਗਤ ਕਰਦੇ ਹਾਂ। ਆਪ ਜੀ ਨੇ ਕਿਰਪਾ ਕਰਕੇ ਮੇਰੇ ਘਰ ਵਿੱਚ ਚਰਨ ਪਾਏ ਹੈ, ਅੱਜ ਅਸੀਂ ਸ਼ਾਮ ਨੂੰ ਆਪ ਜੀ ਦੇ ਚਰਨਾਂ ਵਿੱਚ ਹੀ ਸਤਸੰਗਤ ਕਰਾਂਗੇ। ਸ਼ਾਮ ਨੂੰ ਭਾਈ ਬਾਲਾ ਮਰਦਾਨਾ ਜੀ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਸਜੇ ਹੋਏ ਹੈ। ਮਰਦਾਨਾ ਜੀ ਨੇ ਰਬਾਬ ਵਜਾਈ, ਸਤਿਗੁਰਾਂ ਨੇ ਇਲਾਹੀ ਬਾਣੀ ਦਾ ਕੀਰਤਨ ਕੀਤਾ, ਸਤਸੰਗਤ ਦਾ ਅਲੌਕਿਕ ਨਜ਼ਾਰਾ ਬਣ ਗਿਆ। ਰਾਜਾ ਸੁਧਰ ਸੈਨ ਇੰਨਾ ਸ਼ਰਧਾਲੂ ਪ੍ਰੇਮੀ ਸਤਿਗੁਰਾਂ ਦਾ ਬਣ ਚੁੱਕਾ ਹੈ ਦਰਸ਼ਨ ਕਰਕੇ ਕਿ ਮਾਨੋ ਸਤਿਗੁਰਾਂ ਦੇ ਚਰਨਾਂ ਦਾ ਭੌਰਾ ਬਣ ਗਿਆ। ਉਸ ਇਲਾਕੇ ਵਿੱਚ ਕੁਝ ਮਹੀਨੇ ਸਤਿਗੁਰੂ ਜੀ ਵਿਚਰਦੇ ਰਹੇ ਔਰ ਉੱਥੇ ਸਤਿਗੁਰੂ ਮਹਾਰਾਜ ਜੀ ਨੇ ਜਿੰਨੀਆਂ ਛੋਟੀਆਂ ਛੋਟੀਆਂ ਰਿਆਸਤਾਂ ਦੇ ਰਾਜੇ ਸਨ, ਇੱਕ ਦਿਨ ਸਾਰੇ ਰਾਜਿਆਂ ਨੂੰ ਆਪਣੇ ਪਾਸ ਬੁਲਾਇਆ। ਬੁਲਾ ਕੇ ਦੀਵਾਨ ਵਿੱਚ ਆਖਣ ਲੱਗੇ ਕਿ ਭਾਈ, ਤੁਸੀਂ ਵੱਖਰੇ ਵੱਖਰੇ ਰਾਜ ਕਰੋਗੇ, ਤੁਹਾਡੀ ਰਾਜ ਸ਼ਕਤੀ ਜਿਹੜੀ ਆ ਉਹ ਕਮਜ਼ੋਰ ਰਹੇਗੀ, ਇਸ ਕਰਕੇ ਤੁਸੀਂ ਆਪਣਾ ਇੱਕ ਰਾਜਾ ਬਣਾਓ, ਉਸ ਦੇ ਅਧੀਨ ਰਹਿ ਕੇ ਰਾਜ ਕਰੋ। ਸਾਰੇ ਰਾਜਿਆਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਹੁਕਮ ਕਰੋ, ਕਿਸ ਨੂੰ ਆਪ ਜੀ ਦਾ ਹੁਕਮ ਹੈ, ਅਸੀਂ ਉਸੇ ਨੂੰ ਆਪਣਾ ਰਾਜਾ ਮੰਨਣ ਲਈ ਤਿਆਰ ਹਾਂ। ਸਤਿਗੁਰੂ ਕਹਿਣ ਲੱਗੇ ਚੰਗਾ, ਅਸੀਂ ਰਾਜਾ ਸੁਧਰ ਸੈਨ ਨੂੰ ਇਸ ਇਲਾਕੇ ਦਾ, ਇਸ ਧਰਤੀ ਦਾ ਰਾਜ ਸੌਂਪਦੇ ਹਾਂ। ਤੁਸੀਂ ਸਾਰੀਆਂ ਰਿਆਸਤਾਂ ਦੇ ਰਾਜੇ ਇਸ ਦੇ ਅਧੀਨ ਰਹਿ ਕੇ ਰਾਜ ਕਰੋ। 17 ਛੋਟੀਆਂ ਵੱਡੀਆਂ ਰਿਆਸਤਾਂ ਸਨ, ਜਿਨ੍ਹਾਂ ਰਿਆਸਤਾਂ ਦਾ ਸਾਰੀਆਂ ਦਾ ਮੁੱਖ ਰਾਜਾ ਸਤਿਗੁਰੂ ਜੀ ਨੇ ਰਾਜੇ ਸੁਧਰ ਸੈਨ ਨੂੰ ਥਾਪਿਆ। ਔਰ ਜਦੋਂ ਰਾਜੇ ਸੁਧਰ ਸੈਨ ਨੂੰ ਰਾਜ ਸਿੰਘਾਸਨ ਦਾ ਤਿਲਕ ਦਿੱਤਾ ਹਜ਼ੂਰ ਨੇ, ਉਦੋਂ ਉੱਥੇ ਬਾ ਕਮਾਲ ਬਚਨ ਕਹੇ ਹਨ। ਸਤਿਗੁਰੂ ਕਹਿਣ ਲੱਗੇ, ਭਾਈ ਗੁਰਸਿੱਖੀ ਦੇ, ਭਾਉ ਭਗਤੀ ਦੇ, ਗੁਰਮਤ ਦੇ ਪ੍ਰਚਾਰ ਦੀ, ਗੁਰਬਾਣੀ ਦੇ ਪ੍ਰਚਾਰ ਦੀ ਮੰਜੀ ਅਸੀਂ ਭਾਈ ਝੰਡੇ ਬਾਢੀ ਨੂੰ ਸੌਂਪਦੇ ਹਾਂ। ਔਰ ਰਾਜਾ ਸੁਧਰ ਸੈਨ ਅਤੇ ਤੁਸੀਂ ਸਾਰਿਆਂ ਨੇ ਭਾਈ ਝੰਡੇ ਬਾਢੀ ਦੇ ਅਧੀਨ ਰਹਿ ਕੇ ਆਪਣੇ ਰਾਜ ਕਾਰਜ ਦੇ ਸਾਰੇ ਕੰਮ ਕਾਰ ਕਰਨੇ ਹਨ। ਭਾਵ ਭਾਈ ਝੰਡੇ ਦੇ ਕਦੇ ਵੀ ਹੁਕਮ ਦੀ ਹੁਕਮ ਅਦੂਲੀ ਨਹੀਂ ਕਰਨੀ, ਹੁਕਮ ਦੀ ਪਾਲਣਾ ਕਰਨੀ ਹੈ। ਜਿੰਨਾ ਚਿਰ ਰਾਜਾ ਸੁਧਰ ਸੈਨ, ਬਾਕੀ ਦੇ ਰਾਜੇ ਤੁਸੀਂ ਗੁਰਸਿੱਖੀ ਦੀ, ਭਗਤੀ ਦੀ, ਇਸ ਮਹਾਨ ਮੰਜੀ ਦੀ ਬਖਸ਼ਿਸ਼ ਭਾਈ ਝੰਡੇ ਨੂੰ ਹੋਈ ਹੈ, ਜਿੰਨਾ ਚਿਰ ਇਸ ਦੀ ਤਾਬਿਆ, ਇਸ ਦੇ ਅਧੀਨ ਰਹੋਗੇ, ਉਨਾ ਚਿਰ ਤੁਹਾਡੇ ਰਾਜ ਵਿੱਚ ਸਦਾ ਹੀ ਪਰਮੇਸ਼ਰ ਦੀ ਕਿਰਪਾ ਵਰਤਦੀ ਰਹੇਗੀ। ਤੁਹਾਡੀ ਪਰਜਾ ਅਤੇ ਤੁਸੀਂ ਸੁਖ ਰਹੋਗੇ, ਔਰ ਤੁਹਾਨੂੰ ਕਿਸੇ ਪਦਾਰਥ ਦੀ ਕੋਈ ਕਮੀ ਘਾਟ ਨਹੀਂ ਆਏਗੀ। ਜਦੋਂ ਤੁਸੀਂ ਇਸ ਗੁਰਸਿੱਖੀ ਦੀ ਮੰਜੀ ਤੋਂ ਇਨਕਾਰੀ ਹੋ ਗਏ, ਆਪਣੀ ਮਨ ਦੀ ਮਤ ਵਰਤਣ ਲੱਗ ਪਏ, ਜਾਂ ਰਾਜ ਪਦਵੀ ਨੂੰ ਉੱਚਾ ਸਮਝਣ ਲੱਗ ਪਏ, ਉਦੋਂ ਫਿਰ ਤੁਹਾਨੂੰ ਦੁੱਖਾਂ ਤਕਲੀਫਾਂ ਦਾ ਸਾਹਮਣਾ ਕਰਨਾ ਪਵੇਗਾ। ਇਸ ਕਰਕੇ ਭਾਈ ਝੰਡੇ ਨੂੰ ਗੁਰਸਿੱਖੀ ਦਾ ਪ੍ਰਚਾਰਕ ਥਾਪਿਆ, ਗੁਰਸਿੱਖੀ ਦੀ ਮੰਜੀ ਦਿੱਤੀ ਹੈ, ਤੁਸੀਂ ਇਹਨਾਂ ਦੇ ਅਧੀਨ ਰਹਿ ਕੇ ਰਾਜ ਕਰਨਾ ਹੈ। ਇਸ ਇਤਿਹਾਸ ਤੋਂ ਸਾਨੂੰ ਸਿੱਖਿਆ ਮਿਲਦੀ ਹੈ, ਪ੍ਰੇਰਨਾ ਮਿਲਦੀ ਹੈ ਕਿ ਧੰਨ ਗੁਰੂ ਨਾਨਕ ਦੇਵ ਜੀ ਨੇ ਵੀ ਆਪ ਮੀਰੀ ਪੀਰੀ ਦੇ ਪੂਰਨੇ ਪਾਏ। ਪੀਰੀ ਭਾਈ ਝੰਡੇ ਨੂੰ ਬਖਸ਼ਿਸ਼ ਕੀਤੀ, ਮੀਰੀ ਰਾਜੇ ਸੁਧਰ ਸੈਨ ਨੂੰ ਬਖਸ਼ਿਸ਼ ਕੀਤੀ, ਔਰ ਮੀਰੀ ਨੂੰ ਪੀਰੀ ਦੇ ਅਧੀਨ ਰੱਖਣ ਦੀ ਸਤਿਗੁਰੂ ਜੀ ਨੇ ਆਗਿਆ ਕੀਤੀ। ਸਾਧ ਸੰਗਤ ਜੀ, ਐਸਾ ਮਹਾਨ ਇਹ ਪੂਰਨਾ ਮੀਰੀ ਪੀਰੀ ਦੇ ਸਿਧਾਂਤਾਂ ਦਾ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪ ਪਾਉਣਾ ਕੀਤਾ ਹੈ। ਸਾਧ ਸੰਗਤ ਜੀ, ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ ਪੜ੍ਹ ਲਓ, ਸ਼੍ਰੀ ਗੁਰੂ ਅਮਰਦਾਸ ਜੀ ਦਾ, ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ, ਰਾਜ ਯੋਗ ਤਖਤ ਦੀਨ ਗੁਰ ਰਾਮਦਾਸ। ਭੱਟਾ ਨੇ ਕਿਹਾ, ਹੇ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ, ਰਾਜ ਯੋਗ ਮੀਰੀ ਪੀਰੀ ਦਾ ਤਖਤ ਤੁਹਾਨੂੰ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ। ਸਤਿ ਸੰਗਤ ਜੀ, ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕਸ਼ਮੀਰ ਦੀ ਧਰਤੀ 'ਤੇ ਵਿਚਰਦੇ ਹੋਏ ਗੁਜਰਾਤ ਦੇ ਇਲਾਕੇ ਵਿੱਚ ਗਏ ਹੈ। ਇਸਲਾਮ ਧਰਮ ਦਾ ਬੜਾ ਪ੍ਰਸਿੱਧ ਫਕੀਰ ਸ਼ਾਹ ਦੌਲਾ ਹਜ਼ੂਰ ਨੂੰ ਮਿਲਿਆ। ਹਜ਼ੂਰ ਦਾ ਸ਼ਾਹੀ ਠਾਠ ਬਾਠ ਵੇਖ ਕਰਕੇ, ਘੋੜੇ ਤਖ਼ਤ ਤਾਜ ਵੇਖ ਕਰਕੇ ਨਾ, ਸਤਿਗੁਰਾਂ 'ਤੇ ਤਨਜ ਕੀਤੀ, ਤਰਕ ਕੀਤੀ, ਸਵਾਲ ਕੀਤਾ। ਸ਼ਾਹ ਦੌਲਾ ਕੀ ਆਖਣ ਲੱਗਾ, ਹਿੰਦੂ ਕਿਹਾ ਔਰ ਪੀਰ ਕਿਹਾ, ਔਰਤ ਕਿਹਾ ਫਕੀਰ ਕਿਹਾ, ਦੌਲਤ ਕਿਹਾ ਤਿਆਗ ਕਿਹਾ, ਪੁੱਤਰ ਕਿਹਾ ਵੈਰਾਗ ਕਿਹਾ। ਉਹਨੇ ਚਾਰ ਸਵਾਲ ਕੀਤੇ। ਕਹਿਣ ਲੱਗਾ, ਇਹ ਤਖ਼ਤ ਤਾਜ ਤਾਂ ਮੁਸਲਮਾਨ ਬਾਦਸ਼ਾਹ ਦੇ ਅਧੀਨ ਰਹਿਣ ਵਾਲੀਆਂ ਸ਼ਾਹੀ ਵਸਤੂਆਂ ਹਨ। ਤਖ਼ਤਾਂ ਦੇ ਉੱਤੇ ਬੈਠਣਾ, ਸਿਰ ਦੇ ਉੱਤੇ ਤਾਜ ਰੱਖਣੇ, ਔਰ ਸਿਰਾਂ ਉੱਤੇ ਕਲਗੀਆਂ ਸਜਾਉਣੀਆਂ, ਘੋੜਿਆਂ ਦੀਆਂ ਸਵਾਰੀਆਂ ਕਰਨੀਆਂ, ਸ਼ਸਤਰਧਾਰੀ ਫੌਜਾਂ ਰੱਖਣੀਆਂ, ਇਹ ਮੁਸਲਮਾਨਾਂ ਦੇ ਪਾਸ ਇਸ ਗੱਲ ਦਾ ਅਧਿਕਾਰ ਹੈ। ਇਸ ਕਰਕੇ ਹਿੰਦੂ ਕਿਹਾ ਔਰ ਪੀਰ ਕਿਹਾ, ਕਹਿਣ ਲੱਗਾ ਹਿੰਦੂ ਹੋ ਕੇ ਕੋਈ ਪੀਰ ਨਹੀਂ ਬਣ ਸਕਦਾ, ਕੋਈ ਪੂਜਾ ਨਹੀਂ ਕਰਾ ਸਕਦਾ, ਪੀਰ ਕੇਵਲ ਮੁਸਲਮਾਨਾਂ ਵਿੱਚ ਹੋ ਸਕਦੇ ਹੈ, ਹਿੰਦੂਆਂ ਵਿੱਚੋਂ ਪੀਰ ਨਹੀਂ ਕੋਈ ਹੋ ਸਕਦਾ। ਪੀਰ ਦਾ ਅਰਥ ਹੈ ਪੂਜਾ ਕਰਵਾਉਣੀ। ਜੇ ਸੌਖੇ ਸ਼ਬਦਾਂ ਵਿੱਚ ਸਮਝ ਲਈਏ, ਪੀਰੀ ਦਾ ਅਰਥ ਹੈ ਧਰਮ, ਮੀਰੀ ਦਾ ਅਰਥ ਹੈ ਰਾਜ। ਮੀਰੀ ਪੀਰੀ ਦੇ ਦੋ ਜਿਹੜੇ ਸਿਧਾਂਤ ਦਿੱਤੇ ਹੈ ਨਾ, ਮੀਰੀ ਹੈ ਰਾਜ ਸ਼ਕਤੀ, ਪੀਰੀ ਹੈ ਭਗਤੀ ਦੀ ਸ਼ਕਤੀ, ਧਰਮ ਦੀ ਸ਼ਕਤੀ। ਇਸ ਕਰਕੇ ਉਸ ਨੇ ਸਵਾਲ ਕੀਤਾ, ਆਖਣ ਲੱਗਾ ਹਿੰਦੂ ਕਿਹਾ ਔਰ ਪੀਰ ਕਿਹਾ, ਕਹਿਣ ਲੱਗਾ ਹਿੰਦੂ ਹੋ ਕੇ ਕੋਈ ਪੀਰ ਨਹੀਂ ਬਣ ਸਕਦਾ, ਪੀਰਾਂ ਦੀ ਤਰ੍ਹਾਂ ਪੂਜਾ ਨਹੀਂ ਕਰਾ ਸਕਦਾ। ਤੁਹਾਨੂੰ ਦੁਨੀਆ ਸਿੱਜਦੇ ਕਰਦੀ ਹੈ, ਪੀਰਾਂ ਵਾਂਗੂ ਤੁਹਾਡੀ ਪੂਜਾ ਕਰਦੀ ਹੈ, ਤੁਸੀਂ ਪੀਰ ਨਹੀਂ ਹੋ ਸਕਦੇ, ਨਾ ਹੀ ਪੀਰ ਤੁਹਾਨੂੰ ਕੋਈ ਅਖਵਾਉਣ ਦਾ ਹੱਕ ਹੈ। ਦੂਜਾ ਸਵਾਲ ਕਰ ਦਿੱਤਾ ਕਿ ਦੁਨੀਆ ਤੁਹਾਨੂੰ ਫਕੀਰ ਆਖਦੀ ਹੈ, ਪਰ ਔਰਤ ਕਿਹਾ ਔਰ ਫਕੀਰ ਕਿਹਾ, ਤੁਸੀਂ ਸ਼ਾਦੀ ਕਰਵਾਈ ਹੈ, ਤੁਹਾਡੀ ਸੰਤਾਨ ਵੀ ਹੈ, ਤੁਹਾਡੇ ਮਹਿਲ ਵੀ ਹਨ, ਇਸ ਕਰਕੇ ਔਰਤ ਨੂੰ ਪ੍ਰਣਾਉਣ ਵਾਲਾ ਵਿਅਕਤੀ ਫਕੀਰ ਨਹੀਂ ਕਦੇ ਹੋ ਸਕਦਾ। ਔਰ ਤੀਜਾ ਸਵਾਲ ਕਰ ਦਿੱਤਾ ਦੌਲਤ ਕਿਹਾ ਔਰ ਤਿਆਗ ਕਿਹਾ, ਕਹਿਣ ਲੱਗਾ ਜਿਹਦੇ ਕੋਲ ਦੌਲਤ ਹੈ ਉਹ ਤਿਆਗੀ ਨਹੀਂ ਕਦੇ ਹੋ ਸਕਦਾ। ਚੌਥਾ ਸਵਾਲ ਕਰ ਦਿੱਤਾ ਕਿ ਪੁੱਤਰ ਕਿਹਾ ਔਰ ਵੈਰਾਗ ਕਿਹਾ, ਤੁਸੀਂ ਵੈਰਾਗਮਈ ਉਪਦੇਸ਼ ਵੀ ਦਿੰਦੇ ਹੋ ਸਿੱਖਾਂ ਨੂੰ, ਮੈਂ ਕਈ ਦਿਨਾਂ ਤੋਂ ਵੇਖ ਰਿਹਾ ਹਾਂ, ਤੁਹਾਡੇ ਤਾਂ ਪੁੱਤਰ ਵੀ ਹੈ, ਤੁਹਾਡੇ ਅੰਦਰ ਵੈਰਾਗ ਕੀ ਹੋ ਸਕਦਾ, ਕਦੇ ਵੈਰਾਗ ਨਹੀਂ ਆ ਸਕਦਾ ਸੰਸਾਰ ਦੇ ਕੁਟੰਬ ਵਿੱਚ ਫਸੇ ਹੋਏ ਵਿਅਕਤੀ ਦੇ ਅੰਦਰ। ਤਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾ ਕਮਾਲ ਉੱਤਰ ਦਿੱਤੇ ਸਨ, ਆਖਣ ਲੱਗੇ ਸ਼ਾਹ ਦੌਲਾ, ਪੁੱਤਰ ਈਮਾਨ, ਔਰਤ ਈਮਾਨ, ਦੌਲਤ ਗੁਜਰਾਨ, ਪੁੱਤਰ ਨਿਸ਼ਾਨ, ਪੀਰ ਨਾ ਹਿੰਦੂ ਨਾ ਮੁਸਲਮਾਨ। ਮਹਾਰਾਜ ਕਹਿੰਦੇ ਔਰਤ ਬੰਦੇ ਦੇ ਘਰ ਵਾਲੀ ਜਿਹੜੀ ਧਰਮ ਸਪਤਨੀ ਹੈ, ਉਹ ਬੰਦੇ ਦੇ ਈਮਾਨ ਨੂੰ ਡਿੱਗਣ ਨਹੀਂ ਦਿੰਦੀ, ਉਹਦੇ ਧਰਮ ਨੂੰ ਉਹਦੇ ਜੱਤ ਸੱਤ ਨੂੰ ਬਚਾ ਕੇ ਰੱਖਦੀ ਹੈ। ਇਸ ਕਰਕੇ ਗ੍ਰਸਤ ਮਾਰਗ ਦੀ ਗੁਰੂ ਘਰ ਦੇ ਵਿੱਚ ਕਦੇ ਵੀ ਨਿੰਦਿਆ ਨਹੀਂ ਕੀਤੀ ਗਈ, ਬਲਕਿ ਗੁਰੂ ਘਰ ਵਿੱਚ ਗ੍ਰਸਤ ਮਾਰਗ ਦਾ ਬਹੁਤ ਵੱਡਾ ਸਨਮਾਨ ਔਰ ਸਤਿਕਾਰ ਹੈ। ਇਸ ਲਈ ਔਰਤ ਈਮਾਨ, ਔਰਤ ਬੰਦੇ ਦੇ ਧਰਮ ਨੂੰ ਬਚਾ ਕੇ ਰੱਖਦੀ ਹੈ। ਬੰਦਾ ਗੁਰੂ ਦੇ ਸਿਧਾਂਤਾਂ ਤੋਂ ਕਦੇ ਬੇਮੁਖ ਨਹੀਂ ਹੁੰਦਾ। ਔਰਤ ਈਮਾਨ ਔਰ ਦੌਲਤ ਜਿਹੜੀ ਮਾਇਆ, ਇਹ ਗੁਜ਼ਾਰੇ ਵਾਸਤੇ ਹਰ ਪ੍ਰਾਣੀ ਲਈ ਇਸ ਦੀ ਲੋੜ ਹੈ। ਵੱਡੇ ਤੋਂ ਵੱਡੇ ਤਿਆਗੀਆਂ ਨੂੰ ਵੀ ਮਾਇਆ ਤੋਂ ਦੌਲਤ ਤੋਂ ਬਿਨਾਂ ਉਹਨਾਂ ਦਾ ਗੁਜ਼ਾਰਾ ਵੀ ਨਹੀਂ ਚੱਲ ਸਕਦਾ। ਕਬੀਰ ਸਾਹਿਬ ਜੀ ਨੇ ਬੜਾ ਸੁੰਦਰ ਕਿਹਾ ਹੈ, ਕਹੋ ਕਬੀਰ ਜਿਸ ਉਧਰ ਤਿਸ ਮਾਇਆ, ਜਿਹਨੂੰ ਕਹਿੰਦੇ ਪੇਟ ਲੱਗ ਗਿਆ ਸਮਝ ਲਓ, ਉਸ ਦਾ ਗੁਜ਼ਾਰਾ ਮਾਇਆ ਤੋਂ ਬਿਨਾਂ ਕਦੇ ਹੋ ਨਹੀਂ ਸਕਦਾ। ਔਰ ਪੇਟ ਤਾਂ ਹਰ ਇੱਕ ਦੇ ਲੱਗਾ, ਮਨੁੱਖਾਂ ਦੇ ਤਾਂ ਲੱਗਣਾ ਹੀ ਲੱਗਣਾ, ਤਿਆਗੀਆਂ ਦੇ ਵੀ ਪੇਟ ਹੈ, ਸੰਸਾਰੀਆਂ ਦੇ ਵੀ ਪੇਟ ਲੱਗਾ ਹੋਇਆ, ਬਲਕਿ ਪਸ਼ੂ ਪੰਛੀਆਂ ਦੇ ਵੀ ਪੇਟ ਹੈ। ਇਸ ਕਰਕੇ ਗੁਜ਼ਾਰੇ ਲਈ ਮਾਇਆ ਦੀ ਹਰ ਇੱਕ ਪ੍ਰਾਣੀ ਨੂੰ, ਤਿਆਗੀ ਨੂੰ ਵੀ, ਸੰਸਾਰੀ ਨੂੰ ਵੀ ਲੋੜ ਹੈ। ਔਰ ਪੁੱਤਰ ਨਿਸ਼ਾਨ, ਪੁੱਤਰ ਕੁੱਲ ਦਾ ਨਿਸ਼ਾਨ ਹੋਇਆ ਕਰਦੇ ਹੈ। ਇਹ ਨਹੀਂ ਕਿ ਪੁੱਤਰਾਂ ਵਾਲਾ ਵੈਰਾਗਵਾਨ ਨਹੀਂ ਹੋ ਸਕਦਾ, ਇਸ ਕਰਕੇ ਪੁੱਤਰ ਨਿਸ਼ਾਨੀ ਹੁੰਦੀ ਆ ਆਉਣ ਵਾਲੇ ਸਮੇਂ ਦੇ ਵਿੱਚ। ਪੀੜ੍ਹੀ ਦਰ ਪੀੜ੍ਹੀ ਅੱਗੇ ਪੁੱਤਰਾਂ ਤੋਂ ਹੀ ਵੰਸ਼ ਨੂੰ, ਖਾਨਦਾਨ ਨੂੰ ਜਾਣਿਆ ਜਾਂਦਾ। ਔਰ ਮਹਾਰਾਜ ਚੌਥਾ ਉੱਤਰ ਦਿੱਤਾ, ਪੀਰ ਹਿੰਦੂ ਨਾ ਮੁਸਲਮਾਨ, ਜਿਹੜਾ ਪੀਰ ਹੁੰਦਾ ਨਾ ਉਹ ਨਾ ਹਿੰਦੂ ਹੋ ਸਕਦਾ ਨਾ ਮੁਸਲਮਾਨ ਹੋ ਸਕਦਾ। ਪੀਰ ਤਾਂ ਧਰਮ ਦੇ ਮਾਰਗ 'ਤੇ ਚੱਲਣ ਵਾਲਾ ਕਿਸੇ ਵੀ ਮੱਝ ਵਿੱਚੋਂ ਬਣ ਸਕਦਾ ਹੋ ਸਕਦਾ ਹੈ। ਸਤਿਸੰਗ ਜੀ ਇਸੇ ਤਰ੍ਹਾਂ ਸੇਵਾ ਜੀ ਮਰਹੱਟਾ, ਜੋ ਬੜੇ ਸ਼ੂਰਵੀਰ ਸ਼ਸਤਰਧਾਰੀ ਮਹਾਰਾਸ਼ਟਰ ਦੀ ਧਰਤੀ 'ਤੇ ਯੋਧੇ ਹੋਏ ਹੈ, ਉਹਨਾਂ ਦੇ ਗੁਰੂ ਸਨ ਸਮਰੱਥ ਰਾਮਦਾਸ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਉਹਨਾਂ ਨੇ ਸੁਣੇ ਹੋਏ ਸਨ। ਮਨ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਘਰ ਪ੍ਰਤੀ ਉਹਨਾਂ ਦੇ ਬੜੀ ਭਾਰੀ ਸ਼ਰਧਾ ਸੀ। ਉਹਨਾਂ ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਹੋਏ। ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕੀਤੇ, ਸਤਿਗੁਰਾਂ ਦਾ ਸ਼ਾਹੀ ਠਾਠ ਬਾਠ ਵੇਖ ਕੇ ਨਾ ਉਹਨੇ ਸਵਾਲ ਕਰ ਦਿੱਤਾ, ਕਹਿਣ ਲੱਗਾ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਨਾਨਕ ਸਾਹਿਬ ਤਾਂ ਤਿਆਗੀ ਸਾਧੂ ਸਨ ਅਤੇ ਤੁਸੀਂ ਤਾਂ ਬਹੁਤ ਵੱਡਾ ਅਡੰਬਰ ਅਤੇ ਪਸਾਰਾ ਪਸਾਰਿਆ ਹੋਇਆ ਹੈ, ਘੋੜੇ ਵੀ ਰੱਖੇ ਹੈ, ਸ਼ਸਤਰਧਾਰੀ ਸੂਰਮੇ ਵੀ ਰੱਖੇ ਆ, ਮਾਇਆ ਦਾ ਚੜ੍ਹਤ ਚੜ੍ਹਾਵਾ ਵੀ ਤੁਹਾਡੇ ਅੱਗੇ ਚੜ੍ਹਦਾ, ਦੁਨੀਆ ਤੁਹਾਨੂੰ ਸੱਚਾ ਪਾਤਸ਼ਾਹ ਆ ਕੇ ਨਮਸਕਾਰਾਂ ਕਰਦੀ ਹੈ। ਇਹ ਗੁਰੂ ਨਾਨਕ ਸਾਹਿਬ ਦਾ ਜਿਹੜਾ ਤਿਆਗੀਆਂ ਵਾਲਾ ਸਿਧਾਂਤ ਹੈ ਉਹ ਤੁਸੀਂ ਬਦਲ ਦਿੱਤਾ। ਜਦੋਂ ਸਮਰੱਥ ਰਮਦਾਸ ਨੇ ਇਹ ਸਤਿਗੁਰਾਂ ਉੱਤੇ ਸਵਾਲ ਕੀਤਾ ਤਾਂ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬੜੇ ਸੁੰਦਰ ਉੱਤਰ ਦਿੱਤੇ ਸਨ। ਬਾਤਨ ਫਕੀਰੀ ਜਾਹਰ ਅਮੀਰੀ, ਸ਼ਸਤਰ ਗਰੀਬ ਦੀ ਰੱਖਿਆ, ਜਰਬਾਣੇ ਦੀ ਪੱਖਿਆ। ਬਾਬਾ ਨਾਨਕ ਨੇ ਸੰਸਾਰ ਨਹੀਂ ਤਿਆਗਿਆ, ਮਾਇਆ ਤਿਆਗੀ ਸੀ। ਕਹਿਣ ਲੱਗੇ ਹੇ ਸਮਰੱਥ ਰਾਮਦਾਸ, ਬਾਤਨ ਫਕੀਰੀ ਜਾਹਰ ਅਮੀਰੀ, ਜਿਹੜੇ ਸਾਡੇ ਬਚਨ ਬਲਾਸ ਸਾਡੇ ਕਰਤੱਬ ਹੈ ਨਾ ਉਹ ਸਾਡੇ ਫਕੀਰਾਂ ਵਾਲੇ ਹੈ, ਔਰ ਤੈਨੂੰ ਜਾਹਰਾ ਤੌਰ 'ਤੇ ਸਾਡਾ ਰਾਜਸੀ ਠਾਠ ਬਾਠ ਦਿਖਾਈ ਦਿੰਦਾ, ਅੰਦਰੋਂ ਅਸੀਂ ਤਿਆਗੀ ਹੀ ਤਿਆਗੀ ਹਾਂ, ਔਰ ਜਿਹੜੇ ਸ਼ਸਤਰ ਧਾਰਨ ਕੀਤੇ ਹੈ ਨਾ ਇਹ ਗਊ ਗਰੀਬ ਔਰ ਮਜ਼ਲੂਮ ਦੀ ਰੱਖਿਆ ਵਾਸਤੇ ਧਾਰਨ ਕੀਤੇ ਹੈ। ਜੁਰਮਾਨੇ ਵੀ ਕੀ ਪੱਖਿਆ, ਜਿਹੜਾ ਜ਼ੁਲਮ ਕਰਨ ਵਾਲਾ ਜੁਰਮਾਨਾ ਹੈ ਉਸ ਦਾ ਨਾਸ ਕਰਨ ਵਾਸਤੇ ਸ਼ਸਤਰਾਂ ਦਾ ਹੋਣਾ ਬੜਾ ਜ਼ਰੂਰੀ ਹੈ। ਸਾਧ ਸੰਗਤ ਜੀ, ਜਦੋਂ ਅਮੀਰੀ ਰਾਜ ਸ਼ਕਤੀ ਆਪਣੀਆਂ ਹੱਦਾਂ ਬੰਨੇ ਟੱਪ ਕੇ ਜਬਰ ਔਰ ਜ਼ੁਲਮ ਦੀ ਸੀਮਾ ਨੂੰ ਪਾਰ ਕਰ ਜਾਂਦੀ ਹੈ ਨਾ ਉਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਵੀ ਏਮਨਾਬਾਦ ਦੀ ਧਰਤੀ 'ਤੇ ਬਚਨ ਕਹਿਣੇ ਪਏ ਸਨ। ਬਾਬਰ ਨੂੰ ਆਖਿਆ, ਬਾਬਰ ਤੂੰ ਬਾਬਰ ਨਹੀਂ ਤੂੰ ਜਾਬਰ ਹੈ, ਇਤੀ ਮਾਰ ਪਈ ਕੁਰਲਾਣੇ ਤੈ ਕੀ ਦਰਦ ਨਾ ਆਇਆ। ਇਸ ਕਰਕੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਸ ਸਮੇਂ ਦੀ ਰਾਜ ਸ਼ਕਤੀ ਦੇ ਜ਼ੁਲਮ ਹੁੰਦੇ ਵੇਖ ਕੇ ਉਹਨਾਂ ਜ਼ੁਲਮਾਂ ਤੋਂ ਲੋਕਾਈ ਨੂੰ ਨਜਾਤ ਦਵਾਉਣ ਵਾਸਤੇ ਗੁਲਾਮੀ ਦੀਆਂ ਜ਼ੰਜੀਰਾਂ ਕੱਟਣ ਵਾਸਤੇ ਸਤਿਗੁਰੂ ਜੀ ਨੇ ਹੋਕਾ ਦਿੱਤਾ ਸੀ, ਦੁਨੀਆ ਵਿੱਚ ਆਵਾਜ਼ ਬੁਲੰਦ ਕੀਤੀ ਸੀ, ਜਿਸ ਦਾ ਤਰਜਮਾ ਭਾਈ ਗੁਰਦਾਸ ਜੀ ਨੇ ਕੀਤਾ, ਰਾਜੇ ਸੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਘਾਓ ਰੱਤ ਪਿੱਤ ਕੁੱਤੇ ਹੋ ਚੱਟ ਜਾਓ। ਔਰ ਇਹ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਹੀ ਹੈ ਨਾ, ਜੇ ਜੀਵੈ ਪਥ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ। ਉਸ ਸਮੇਂ ਦੇ ਮੁਗਲਾਂ ਦੇ ਜ਼ੁਲਮਾਂ ਨੇ ਇਤਨੇ ਵੱਡੇ ਹੱਦ ਬੰਨੇ ਟੱਪੇ ਹੋਏ ਸਨ। ਉਸ ਸਮੇਂ ਸਾਧ ਸੰਗਤ ਜੀ ਮੁਸਲਮਾਨ ਹਾਕਮਾਂ ਤੋਂ ਬਿਨਾਂ ਪਰਜਾ ਦੇ ਵਿੱਚੋਂ ਕੋਈ ਵੀ ਵਿਅਕਤੀ, ਖਾਸ ਕਰਕੇ ਹਿੰਦੂ ਧਰਮ ਦੇ ਅਨੁਆਈ ਲੋਕ, ਆਪਣੇ ਸਿਰ ਉੱਤੇ ਸੋਹਣੀ ਪੱਗ ਨਹੀਂ ਬੰਨ੍ਹ ਸਕਦੇ ਸਨ, ਸਿਰ ਉੱਤੇ ਕਲਗੀ ਨਹੀਂ ਲਾ ਸਕਦੇ ਸਨ, ਤਾਜ ਨਹੀਂ ਰੱਖ ਸਕਦੇ ਸਨ, ਉੱਚੇ ਤਖ਼ਤ ਉੱਤੇ ਨਹੀਂ ਬੈਠ ਸਕਦੇ ਸਨ, ਘੋੜੇ ਦੀ ਅਸਵਾਰੀ ਨਹੀਂ ਕਰ ਸਕਦੇ ਸਨ, ਧਾਤੂ ਦੇ ਬਰਤਨਾਂ ਵਿੱਚ ਖਾਣਾ ਨਹੀਂ ਖਾ ਸਕਦੇ ਸਨ, ਭੋਜਨ ਨਹੀਂ ਖਾ ਸਕਦੇ ਸਨ, ਕੀਮਤੀ ਵਸਤਰ ਨਹੀਂ ਪਹਿਨ ਸਕਦੇ ਸਨ, ਚੰਗੀਆਂ ਪੁਸ਼ਾਕਾਂ ਨਹੀਂ ਪਾ ਸਕਦੇ ਸਨ, ਔਰ ਇੱਥੋਂ ਤੱਕ ਪਰਜਾ ਉੱਤੇ ਜ਼ੁਲਮ ਢਾਏ ਹੋਏ ਸਨ ਕਿ ਹਾਕਮਾਂ ਤੋਂ ਬਿਨਾਂ ਬਾਕੀ ਦੀ ਜਿਹੜੀ ਪਰਜਾ ਨਾ ਉਹ ਮਿੱਟੀ ਦੇ ਬਰਤਨਾਂ ਵਿੱਚ ਖਾਣਾ ਬਣਾ ਕੇ ਖਾ ਸਕਦੀ ਹੈ, ਕਿਸੇ ਵੀ ਧਾਤੂ ਦੇ ਬਰਤਨ ਵਿੱਚ ਖਾਣਾ ਨਹੀਂ ਬਣਾ ਕੇ, ਭੋਜਨ ਬਣਾ ਕੇ ਨਹੀਂ ਖਾ ਸਕਦੀ। ਐਡੀਆਂ ਵੱਡੀਆਂ ਗੁਲਾਮੀ ਦੀਆਂ ਜ਼ੰਜੀਰਾਂ ਨੇ ਜਕੜਿਆ ਹੋਇਆ ਸੀ ਸਾਡੇ ਇਸ ਦੇਸ਼ ਨੂੰ ਕਹਿ ਲਓ, ਇਹ ਸਮਾਜ ਨੂੰ ਕਹਿ ਲਓ, ਇਹ ਸੰਸਾਰ ਨੂੰ ਕਹਿ ਲਓ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਜਦੋਂ 1663 ਬਿਕਰਮੀ ਸੰਮਤ 1606 ਈਸਵੀ ਨੂੰ ਸੱਚੇ ਪਾਤਸ਼ਾਹ ਜੀ ਲਾਹੌਰ ਦੀ ਧਰਤੀ 'ਤੇ ਜਾਂਦੇ ਹੈ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਤੱਤੀ ਲੋਹ 'ਤੇ ਬਿਠਾ ਕੇ ਤੱਤਾ ਰੇਤਾ ਸੀਸ 'ਤੇ ਪਾ ਕੇ ਸ਼ਹੀਦ ਕਰਨ ਦਾ ਜ਼ਾਲਮ ਬਾਦਸ਼ਾਹ ਜਹਾਂਗੀਰ ਵੱਲੋਂ ਹੁਕਮ ਸੁਣਾਇਆ ਜਾਂਦਾ, ਔਰ ਸਤਿਗੁਰੂ ਮਹਾਰਾਜ ਜੀ ਨੂੰ ਸਿੱਖਰਾਂ ਦੇ ਅੱਤਿਆਚਾਰ ਜਬਰ ਔਰ ਜ਼ੁਲਮ ਕਰਕੇ ਸ਼ਹੀਦ ਕੀਤਾ ਜਾਂਦਾ, ਤਾਂ ਸਤਿਗੁਰੂ ਜੀ ਸ਼ਹਾਦਤ ਤੋਂ ਪਹਿਲਾਂ ਭਾਈ ਜੇਠਾ ਜੀ, ਭਾਈ ਪੈੜਾ ਜੀ, ਭਾਈ ਪੁਰਾਣਾ ਜੀ, ਭਾਈ ਲੰਗਾਹ ਜੀ ਔਰ ਬਾਬਾ ਵਿਧੀ ਚੰਦ ਜੀ ਨੂੰ ਆਗਿਆ ਕਰਦੇ ਹੈ ਕਿ ਛੇਵੇਂ ਪਾਤਸ਼ਾਹ ਜੀ ਨੂੰ ਸਾਡਾ ਇਹ ਸੰਦੇਸ਼ ਦੇਣਾ ਕਿ ਮੀਰੀ ਪੀਰੀ ਦੀਆਂ ਸ੍ਰੀ ਸਾਹਿਬਾਂ ਪਹਿਨਣੀਆਂ ਔਰ ਤਖ਼ਤ ਰਚਣਾ, ਸਬਰ ਦਾ ਪਿਆਲਾ ਨੱਕੋ ਨੱਕ ਭਰ ਚੁੱਕਾ ਜਰਬਾਣਿਆਂ ਦਾ ਜ਼ੁਲਮ ਸਹਾਰਦਿਆਂ ਹੋਇਆਂ ਮਾਲਾ ਨੂੰ ਅੱਜ ਖਤਰਾ ਪੈ ਗਿਆ ਹੈ, ਫਕੀਰੀ ਨੂੰ ਅੱਜ ਖਤਰਾ ਪੈ ਗਿਆ, ਧਰਮ ਨੂੰ ਬੜੀ ਵੱਡੀ ਆਂਚ ਆ ਗਈ ਹੈ। ਇਸ ਕਰਕੇ ਜਰਬਾਣੇ ਜਿਹੜੇ ਹੈ ਨਾ, ਮੂਰਖ ਗੰਢ ਪਵੇ ਮੋਹ ਮਾਰ, ਇਹ ਦਲੀਲ ਅਪੀਲ ਨਾਲ ਸਮਝਣ ਵਾਲੇ ਲੋਕ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜ਼ਫਰਨਾਮੇ ਬਾਣੀ ਵਿੱਚ ਬਚਨ ਹਨ, ਚੂੰਕਾਰ ਅੱਜ ਹਮੈ ਹੀਲ ਤੇ ਦਰ ਗੁਜਸਤ, ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਸਤਿਗੁਰੂ ਕਹਿੰਦੇ ਐ ਬੰਦੇ, ਜਦੋਂ ਤੇਰੀਆਂ ਦਲੀਲਾਂ ਅਪੀਲਾਂ ਕੰਮ ਨਾ ਆਉਣ, ਜਦੋਂ ਤੇਰੀ ਸਿੱਖਿਆ ਜਰਬਾਣੇ ਉੱਤੇ ਕੋਈ ਅਸਰ ਨਾ ਕਰੇ, ਤੂੰ ਸਮਝਾਵੇਂ ਵੀ। ਸਾਧ ਸੰਗਤ ਜੀ, ਅੱਜ ਲੋਕ ਇਹ ਬੜੀ ਤਰਕ ਕਰਦੇ ਹੈ ਕਿ ਗੁਰੂ ਘਰ ਨੇ, ਗੁਰਸਿੱਖਾਂ ਨੇ, ਸੰਤਾਂ ਨੇ, ਮਹਾਂਪੁਰਖਾਂ ਨੇ, ਯੋਧਿਆਂ ਨੇ ਸ਼ਸਤਰਾਂ ਦੀ ਵਰਤੋਂ ਕਿਉਂ ਕੀਤੀ। ਮੈਂ ਪ੍ਰਮਾਣ ਦੇ ਦਿਆਂ, ਸ਼ਸਤਰਾਂ ਦੀ ਵਰਤੋਂ ਤ੍ਰੇਤੇ ਯੁੱਗ ਵਿੱਚ ਭਗਵਾਨ ਰਾਮ ਜੀ ਨੂੰ ਵੀ ਕਰਨੀ ਪਈ, ਦੁਆਪਰ ਯੁੱਗ ਦੇ ਵਿੱਚ ਭਗਵਾਨ ਕ੍ਰਿਸ਼ਨ ਜੀ ਨੂੰ ਵੀ ਸ਼ਸਤਰ ਚੁਕਾਉਣੇ ਪਏ ਅਰਜਨ ਨੂੰ ਕੁਰਸ਼ੇਤਰ ਦੇ ਮੈਦਾਨ ਵਿੱਚ। ਇਸ ਕਰਕੇ ਸਾਧ ਸੰਗਤ ਜੀ, ਇਹ ਜੋ ਮੀਰੀ ਪੀਰੀ ਦਾ ਮਹਾਨ ਸਿਧਾਂਤ ਸਤਿਗੁਰੂ ਜੀ ਨੇ ਦਿੱਤਾ ਨਾ, ਇਹ ਤਾਂ ਅਲੌਕਿਕ ਹੀ ਗੁਰੂ ਘਰ ਦੀ ਮਹਾਨ ਵੱਡੀ ਮਹਿਮਾ ਔਰ ਵਡਿਆਈ ਹੈ। ਕਲਗੀਧਰ ਜੀ ਨੇ ਆਖਿਆ ਕਿ ਇਹ ਬੰਦੇ, ਜਦੋਂ ਤੇਰੇ ਸਾਰੇ ਵਸੀਲੇ ਮੁੱਕ ਜਾਣ, ਤੇਰੀ ਦਲੀਲ ਅਪੀਲ ਕਦੇ ਹੱਕ ਜ਼ਾਲਮ ਉੱਤੇ ਅਸਰ ਨਾ ਕਰੇ, ਔਰ ਜ਼ਾਲਮ ਵੱਧਦਾ ਹੀ ਤੁਰਿਆ ਜਾਂਦਾ, ਤੇਰੇ ਉੱਤੇ ਹਮਲਾਵਰ ਬਣਨ ਵਾਸਤੇ, ਹਮਲਾ ਕਰਨ ਵਾਸਤੇ ਤੁਰਿਆ ਹੀ ਆ ਰਿਹਾ, ਫਿਰ ਉਦੋਂ ਸ੍ਰੀ ਸਾਹਿਬ ਦੇ ਮੁੱਠੇ ਨੂੰ ਹੱਥ ਪਾਉਣਾ ਹਰ ਹਾਲ ਜਾਇਜ਼ ਹੈ, ਉਦੋਂ ਤੈਨੂੰ ਤਲਵਾਰ ਪਕੜਨੀ ਪਵੇਗੀ ਜ਼ੁਲਮ ਦਾ ਨਾਸ਼ ਕਰਨ ਵਾਸਤੇ। ਇਸ ਕਰਕੇ ਸਾਧ ਸੰਗਤ ਜੀ, ਇਹ ਜਿਹੜੀ ਗੁਲਾਮੀ ਸੀ ਨਾ, ਪਤਾ ਨਹੀਂ ਕਿੰਨੇ ਤਰ੍ਹਾਂ ਦੀ ਗੁਲਾਮੀ ਸੀ। ਦੇਖੋ, ਘੋੜੇ ਦੀ ਅਸਵਾਰੀ ਨਹੀਂ ਲੋਕ ਕਰ ਸਕਦੇ ਸਨ, ਤਖ਼ਤ ਤਾਜ ਦੇ ਮਾਲਕ ਨਹੀਂ ਬਣ ਸਕਦੇ ਸਨ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਜੋ ਚੰਦੋਆ ਸਾਹਿਬ ਲੱਗੇ ਹੋਏ ਹੈ, ਚੌਰ ਸਾਹਿਬ ਹੋ ਰਹੇ ਹੈ, ਔਰ ਸੰਘਾਸਨ ਉੱਤੇ ਸਤਿਗੁਰੂ ਜੀ ਦਾ ਪ੍ਰਕਾਸ਼ ਹੈ, ਇਹ ਸਾਡਾ ਸਾਰਾ ਰਾਜ ਸ਼ਕਤੀ ਦਾ ਪ੍ਰਤੀਕ ਹੈ, ਇਹ ਸਾਡੀ ਮੀਰੀ ਹੈ। ਸੰਗਤ ਜੀ, ਚੋਬਦਾਰ ਸਤਿਗੁਰੂ ਦੀ ਹਜ਼ੂਰੀ ਦੇ ਵਿੱਚ ਹਾਜ਼ਰੀ ਦਿੰਦੇ ਹੈ, ਨਗਾਰੇ ਵੱਜਦੇ ਹੈ, ਨੌਬਤਾਂ ਵੱਜਦੀਆਂ, ਰਣਸਿੰਘੇ ਵੱਜਦੇ ਹੈ, ਇਹ ਸਾਡੀ ਰਾਜ ਸ਼ਕਤੀ ਦਾ ਪ੍ਰਤੀਕ ਹਨ। ਇਸ ਕਰਕੇ ਇਹ ਗੱਲਾਂ ਕਰਨ ਦੀ ਉਸ ਸਮੇਂ ਬੜੀ ਸਖ਼ਤ ਮਨਾਹੀ ਸੀ ਕਿ ਕੋਈ ਹਿੰਦੂ ਚੰਦੋਆ ਨਹੀਂ ਲਾ ਸਕਦਾ, ਸੰਘਾਸਨ 'ਤੇ ਉੱਚੀ ਥਾਂ 'ਤੇ ਨਹੀਂ ਬੈਠ ਸਕਦਾ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਜਦੋਂ ਧੰਨ ਗੁਰੂ ਅਰਜਨ ਦੇਵ ਜੀ ਸ਼ਹੀਦ ਹੋਣ ਲੱਗੇ ਤਾਂ ਇਹ ਬਚਨ ਕੀਤੇ ਸਨ, ਔਰ ਅੱਜ ਦੇ ਦਿਨ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਨਮੁੱਖ ਜੋ ਸ਼੍ਰੀ ਅਕਾਲ ਤਖਤ ਸਾਹਿਬ ਜੀ ਜਿੱਥੇ ਸੁਭਾਏਮਾਨ ਹੈ, ਇਸ ਅਸਥਾਨ ਦੀ ਉਸਾਰੀ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹੀਦੀ ਤੋਂ ਉਪਰੰਤ ਬੁੱਢੇ ਔ ਗੁਰਦਾਸ ਬਣਾਇਓ ਔਰ ਕਿਸੂ ਨੇ ਹੱਥ ਲਗਾਇਓ। ਇਹ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਅਸਥਾਨ ਸਤਿਗੁਰੂ ਜੀ ਨੇ ਆਪ ਸੇਵਾ ਕਰਕੇ ਹੱਥੀ ਧੰਨ ਬਾਬਾ ਬੁੱਢਾ ਜੀ ਧੰਨ ਭਾਈ ਗੁਰਦਾਸ ਜੀ ਨੂੰ ਨਾਲ ਲਾ ਕੇ ਸਾਰੀ ਸੇਵਾ ਆਪ ਜੀ ਨੇ ਕਰਵਾਈ ਔਰ ਇਹ ਤਖ਼ਤ ਰਚਿਆ। ਅੱਜ ਵੀ ਉਹ ਛੋਟੀਆਂ ਨਾਨਕ ਸ਼ਾਹੀ ਇੱਟਾਂ ਦਾ ਤਖ਼ਤ ਸਾਹਿਬ ਸਾਹਮਣੇ ਜਦੋਂ ਤਖ਼ਤ ਸਾਹਿਬ ਦਰਸ਼ਨ ਕਾਓ ਕਰਨ ਜਾਓ, ਸ਼ੀਸ਼ਾ ਲੱਗਾ ਹੋਇਆ ਸੰਗਤਾਂ ਨੂੰ ਦਰਸ਼ਨ ਹੁੰਦੇ ਹੈ, ਉਹ ਅਸਲੀ ਅਕਾਲ ਤਖ਼ਤ ਸਾਹਿਬ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਪਵਿੱਤਰ ਹਸਤ ਕਮਲਾਂ ਨਾਲ ਆਪ ਬਣਾਏ ਸਨ। ਦਿੱਲੀ ਦੇ ਤਖ਼ਤ ਨਾਲੋਂ ਉੱਚਾ ਤਖ਼ਤ, 12 ਫੁੱਟ ਉੱਚਾ ਤਖ਼ਤ ਧਰਤੀ ਨਾਲੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪ ਸਾਰੀ ਸੇਵਾ ਕਰਾ ਕੇ ਤਿਆਰ ਕੀਤਾ ਔਰ ਚੰਦੋਆ ਲੱਗਾ, ਸਿੰਘਾਸਨ ਲੱਗਾ ਹੋਇਆ। ਅੱਜ ਸਤਿਗੁਰੂ ਜੀ ਦੇ ਚਰਨਾਂ ਵਿੱਚ ਸਹਿਲੀ ਟੋਪੀ ਲਿਆਂਦੀ ਗਈ ਔਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਬਾਬਾ ਬੁੱਢਾ ਜੀ ਨੂੰ ਆਖਣ ਲੱਗੇ, ਬਾਬਾ ਜੀ ਅੱਜ ਸਾਨੂੰ 2 ਤਲਵਾਰਾਂ 2 ਸ੍ਰੀ ਸਾਹਿਬਾਂ ਧਾਰਨ ਕਰਵਾਓ। ਔਰ ਉਸ ਵਕਤ ਢਾਡੀ ਅਬਦੁੱਲਾ ਔਰ ਨੱਥਾ ਮੱਲ ਨੇ ਬੜੀ ਸੁੰਦਰ ਵਾਰ ਗਾਈ ਜੋ ਸਾਡੇ ਗੁਰ ਇਤਿਹਾਸ ਵਿੱਚ ਜਿਸ ਦਾ ਜ਼ਿਕਰ ਹੈ, 2 ਤਲਵਾਰੀ ਵੱਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਹਾਂ ਕੋਟ ਗੜ੍ਹ ਦਰਵਾਜ਼ਾ ਬਲਖ ਬਖੀਰ ਦੀ, ਨਾਲ ਸਿਪਾਹੀ ਨੀਲ ਨਾਲ, ਮਾਰ ਦੁਸ਼ਟਾਂ ਕਰੇ ਤਗੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਜਦੋਂ ਸ੍ਰੀ ਸਾਹਿਬਾਂ ਪਹਿਨਾਈਆਂ ਨਾ ਸਤਿਗੁਰਾਂ ਦੇ ਗਾਤਰੇ ਸੱਜੇ ਖੱਬੇ ਦੋਨੋਂ ਪਾਸੇ, ਔਰ ਉਸ ਸਮੇਂ ਕਲਗੀ ਵੀ ਸਤਿਗੁਰੂ ਜੀ ਦੇ ਦਸਤਾਰੇ ਉੱਤੇ ਸਜਾਈ ਗਈ, ਕੀਮਤੀ ਹੀਰਿਆਂ ਦੀਆਂ ਮੋਤੀਆਂ ਦੀਆਂ ਮਾਲਾ ਸਤਿਗੁਰੂ ਜੀ ਦੇ ਗਲ ਵਿੱਚ ਪਹਿਨਾਈਆਂ ਗਈਆਂ, ਕੀਮਤੀ ਪੁਸ਼ਾਕਾਂ ਸਤਿਗੁਰੂ ਜੀ ਦੇ ਪਵਿੱਤਰ ਸਰੀਰ ਉੱਤੇ ਸਜਾਇਆ ਹੋਇਆ ਹੈ, ਸੰਗਤਾਂ ਦਰਸ਼ਨੀ ਭੇਟਾਵਾਂ ਸ਼ਰਧਾ ਭਾਵਨਾ ਨਾਲ ਅਰਪਿਤ ਕਰ ਰਹੀਆਂ ਹਨ ਔਰ ਆਪਣੇ ਮੁਖਾਰ ਬਿੰਦ ਤੋਂ ਸਤਿਗੁਰੂ ਜੀ ਬਚਨ ਕਰ ਰਹੇ ਹੈ ਕਿ ਭਾਈ ਅੱਜ ਤੋਂ ਗੁਰੂ ਘਰ ਦੇ ਵਿੱਚ ਚੰਗੇ ਤੋਂ ਚੰਗੇ, ਕੀਮਤੀ ਤੋਂ ਕੀਮਤੀ ਸ਼ਸਤਰ ਲੈ ਕੇ ਸੰਗਤਾਂ ਹਾਜ਼ਰੀ ਭਰਨ ਔਰ ਸ਼ਸਤਰਾਂ ਦੀ ਭੇਟਾ ਕਰਨ, ਚੰਗੀ ਜਵਾਨੀ ਗੁਰੂ ਘਰ ਵਿੱਚ ਭੇਟਾ ਕੀਤੀ ਜਾਏ, ਕਿਉਂਕਿ ਸਬਰ ਦਾ ਪਿਆਲਾ ਨੱਕੋ ਨੱਕ ਭਰ ਚੁੱਕਾ, ਗੁਲਾਮੀ ਦੀਆਂ ਜੰਜੀਰਾਂ ਕੱਟਣੀਆਂ ਇਸ ਦੁਨੀਆਂ ਦੀਆਂ, ਜ਼ੁਲਮੀ ਰਾਜ ਦੀਆਂ ਜੜ੍ਹਾਂ ਪੁੱਟਣੀਆਂ, ਇਸ ਲਈ ਚੰਗੇ ਤੋਂ ਚੰਗੇ ਨੌਜਵਾਨ, ਡੀਲ ਡੌਲ ਵਾਲੇ ਦਰਸ਼ਨੀ ਯੋਧੇ, ਮਹਾਂਬਲੀ ਗੁਰੂ ਘਰ ਦੀਆਂ ਫੌਜਾਂ ਦੇ ਵਿੱਚ ਭਰਤੀ ਕਰਨ ਵਾਸਤੇ ਹਾਜ਼ਰ ਹੋਣ ਔਰ ਆਪਣਾ ਸਰੀਰ ਅਰਪਿਤ ਕਰਨ, ਕਿਉਂਕਿ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਜਿਨ੍ਹਾਂ ਨੇ ਗੁਰੂ ਨੂੰ ਤਨ ਅਰਪਿਆ ਉਹ ਵੀ ਧਨਤਾ ਦੇ ਯੋਗ, ਜਿਨ੍ਹਾਂ ਨੇ ਧਨ ਅਰਪਿਆ ਉਹ ਵੀ ਧਨਤਾ ਦੇ ਯੋਗ, ਜਿਨ੍ਹਾਂ ਨੇ ਮਨ ਅਰਪਿਆ ਉਹ ਵੀ ਧਨਤਾ ਦੇ ਯੋਗ ਬਣ ਗਏ। ਸਤਿਗੁਰੂ ਮਹਾਰਾਜ ਜੀ ਨੇ ਹੁਕਮ ਕੀਤੇ ਸਨ ਕਿ ਅੱਜ ਤੋਂ ਬਾਅਦ ਕੀਮਤੀ ਤੋਂ ਕੀਮਤੀ ਘੋੜੇ ਵੀ ਗੁਰੂ ਘਰ ਵਿੱਚ ਲਿਆਂਦੇ ਜਾਣ, ਘੋੜਿਆਂ ਦੀ ਸਵਾਰੀ ਵੀ ਕਰਾਂਗੇ, ਸੋਨੇ ਦੀਆਂ ਕਾਠੀਆਂ ਵੀ ਉੱਤੇ ਸਜਾਵਾਂਗੇ ਔਰ ਤਖ਼ਤ ਤਾਜ ਉੱਤੇ ਵੀ ਬੈਠਾਂਗੇ ਔਰ ਇਸੇ ਤਰ੍ਹਾਂ ਗੁਲਾਮੀ ਦੀਆਂ ਜੰਜੀਰਾਂ ਵੀ ਕੱਟਾਂਗੇ। 2 ਤਲਵਾਰੀ ਵੱਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਢਾਡੀਆਂ ਨੇ ਵਾਰ ਗਾਈ। ਢਾਡੀ ਪਰੰਪਰਾ ਦਾ ਆਗਾਜ਼ ਅੱਜ ਦੇ ਦਿਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਕੀਤਾ, ਨਹੀਂ ਤਾਂ ਸਾਧ ਸੰਗਤ ਜੀ ਢਾਡੀਆਂ ਨੂੰ ਸਾਡੇ ਸਮਾਜ ਦੇ ਵਿੱਚ ਬੜੀ ਤਿਰਸਕਾਰ ਦੀ ਨਜ਼ਰ ਨਾਲ ਵੇਖਿਆ ਜਾਂਦਾ ਸੀ। ਢਾਡੀ ਲੋਕਾਂ ਨੂੰ ਕੇਵਲ ਘਰਾਂ ਦੇ ਵਿੱਚ ਗਾ ਕੇ ਔਰ ਮੰਗਣ ਤੱਕ ਹੀ ਸੀਮਤ ਰੱਖਿਆ ਜਾਂਦਾ ਸੀ, ਪਰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਇਹ ਮਹਾਨ ਕਿਰਪਾ ਹੈ, ਸਾਨੂੰ ਜਿਹੜਾ ਇਹ ਢਾਡੀ ਪਰੰਪਰਾ ਦੀ ਬਖਸ਼ਿਸ਼ ਹੋਈ, ਉਹ ਅੱਜ ਦੇ ਦਿਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰੂ ਘਰ ਦੇ ਵਿੱਚ ਢਾਡੀ ਪਰੰਪਰਾ ਦਾ ਆਗਾਜ਼ ਕੀਤਾ ਔਰ ਢਾਡੀਆਂ ਨੂੰ ਵੀਰ ਅਸੀਂ ਵਾਰਾਂ ਗਾਉਣ ਦਾ ਹੁਕਮ ਕੀਤਾ। ਇਸੇ ਕਰਕੇ ਭਾਈ ਨੱਥਾ ਮੱਲ ਔਰ ਅਬਦੁੱਲਾ ਨੇ ਇਹ ਵਾਰ ਗਾਈ, 2 ਤਲਵਾਰੀ ਵੱਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਤੁਹਾਡੇ ਕਮਰ ਕਸੇ ਨਾਲ 2 ਤਲਵਾਰਾਂ, ਇੱਕ ਮੀਰੀ ਦੀ, ਇੱਕ ਪੀਰੀ ਦੀ ਧਾਰਨ ਕੀਤੀ ਹੋਈ ਹੈ।
ਔਰ ਅੱਗੇ ਵਿਆਖਿਆ ਕੀਤੀ ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਅਜ਼ਮਤ ਦੀ ਹੈ ਭਾਵ ਪੀਰੀ ਦੀ ਹੈ। ਤੁਸੀਂ ਅਜ਼ਮਤਾਂ ਦੇ, ਕਰਾਮਾਤਾਂ ਦੇ, ਸ਼ਕਤੀਆਂ ਦੇ, ਰੱਬੀ ਕਰਾਮਾਤਾਂ ਦੇ ਤੁਸੀਂ ਖਜ਼ਾਨੇ ਹੋ ਸੱਚੇ ਪਾਤਸ਼ਾਹ। ਔਰ ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਜ ਦੀ ਹੈ, ਰਾਜ ਦੀ ਦਾਤ ਬਖਸ਼ਿਸ਼ ਕੀਤੀ ਸਤਿਗੁਰਾਂ ਨੇ ਆਪਣੇ ਸਿੱਖਾਂ ਨੂੰ। ਔਰ ਇੱਕ ਰਾਖੀ ਕਰੇ ਵਜ਼ੀਰ ਦੀ, ਵਜ਼ੀਰ ਕੌਣ ਹੈ, ਜਿਹੜੇ ਪਰਮੇਸ਼ਰ ਦੇ ਪਿਆਰੇ ਸੰਤ ਹੈ ਨਾ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਚਨ ਹੈ ਨਾ, ਧਰਮ ਚਲਾਵਨ ਸੰਤੋ ਬਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ, ਯਾਹੀ ਕਾਰਤ ਰਾਹਮ ਜਨਮੰਗ, ਸਮਝ ਲਿਹੋ ਸਾਧੂ ਸਮ ਮਨਮੰਗ। ਸੰਤਾਂ ਦੀ ਰੱਖਿਆ ਕਰਨੀ, ਧਰਮ ਨੂੰ ਬਚਾਉਣਾ ਅਤੇ ਜ਼ੁਲਮ ਦਾ ਨਾਸ਼ ਕਰਨਾ, ਇਸੇ ਲਈ ਅਸੀਂ ਸੰਸਾਰ 'ਤੇ ਅਵਤਾਰ ਧਾਰਿਆ। ਜਿਹੜੇ ਸੰਤ ਵਾਹਿਗੁਰੂ ਦੇ ਪਿਆਰੇ ਰੱਬ ਦੇ ਵਜ਼ੀਰ ਹੈ ਨਾ, ਉਹਨਾਂ ਦੀ ਰਾਖੀ ਰੱਖਿਆ ਕਰਨੀ। ਹਿੰਮਤ ਬਾਹਾਂ ਕੋਟ ਗੜ੍ਹ, ਦਰਵਾਜ਼ਾ ਬਲਖ ਬਖੀਰ ਦੀ ਹੈ, ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਆਪ ਦੀ ਹਿੰਮਤ ਨੂੰ ਅਸੀਂ ਨਮਸਕਾਰ ਕਰਦੇ ਹਾਂ। ਤੁਹਾਡੇ ਬਾਹੂਬਲ ਵਿੱਚ ਇੰਨੀ ਤਾਕਤ ਹੈ, ਬਲਖ ਬੁਖਾਰੇ ਤੱਕ ਸੱਚੇ ਪਾਤਸ਼ਾਹ ਜੀ, ਖੁਰਾਸਾਨ ਤੱਕ ਵੱਡੇ ਵੱਡੇ ਕਿਲਿਆਂ ਨੂੰ ਤੁਸੀਂ, ਵੱਡੇ ਵੱਡੇ ਕਿਲਿਆਂ ਦੇ ਆਕੀ ਦਰਵਾਜ਼ਿਆਂ ਨੂੰ ਤੋੜ ਕੇ ਤੁਸੀਂ ਉੱਥੇ ਰਾਜ ਭਾਗ ਸਥਾਪਿਤ ਕਰ ਸਕਦੇ ਹੋ, ਉਹਨਾਂ ਨੂੰ ਫਤਿਹ ਕਰ ਸਕਦੇ ਹੋ। ਨਾਲ ਸਿਪਾਹੀ ਨੀਲ ਨਲ, ਜਿਵੇਂ ਭਗਵਾਨ ਰਾਮ ਜਦੋਂ ਲੰਕਾ ਵਿੱਚ ਗਏ, ਨੀਲ ਅਤੇ ਨਲ ਵਰਗੇ ਵੱਡੇ ਵੱਡੇ ਸੂਰਮੇ ਨਾਲ ਲੈ ਕੇ ਗਏ ਸਨ, ਪਰ ਸੱਚੇ ਪਾਤਸ਼ਾਹ ਤੁਹਾਡੇ ਪਾਸ ਬਾਬਾ ਵਿਧੀ ਚੰਦ ਜੈਸੇ, ਭਾਈ ਪ੍ਰਾਣਾ ਜੀ ਜੈਸੇ, ਭਾਈ ਜੇਠਾ ਵਰਗੇ ਐਸੇ ਵੱਡੇ ਵੱਡੇ ਸ਼ੂਰ ਵੀਰ ਬਹਾਦਰ ਯੋਧੇ ਹੈ, ਜਿਹੜੇ ਨਲ ਨੀਲ ਤੋਂ ਵੀ ਉੱਤੇ ਹੈ। ਮਾਰ ਦੁਸ਼ਟਾਂ ਕਰੇ ਤਗੀਰ ਦੀ, ਤਗੀਰ ਦਾ ਅਰਥ ਹੁੰਦਾ ਵੱਧ ਚੱਲਣੀ, ਖੋਟੇ ਰਸਤੇ ਚੱਲਣ ਵਾਲੇ ਜ਼ੁਲਮਾਂ ਨੂੰ ਤੁਸੀਂ ਮਾਰ ਕੇ ਉਹਨਾਂ ਨੂੰ ਉਹਨਾਂ ਦੇ ਕੀਤੇ ਪਾਪਾਂ ਦਾ ਫਲ ਦੇਣ ਵਾਲੇ ਹੋ, ਸਜ਼ਾ ਦੇਣ ਵਾਲੇ ਹੋ। ਪੱਗ ਤੇਰੀ ਕੀ ਜਹਾਂਗੀਰ ਦੀ, ਅੱਜ ਜਿਹੜੀ ਦਸਤਾਰ ਤੁਹਾਡੇ ਸੀਸ ਉੱਤੇ ਸਜ ਰਹੀ ਹੈ ਸਤਿਗੁਰੂ ਜੀ ਰੇਸ਼ਮੀ, ਔਰ ਕਲਗੀ ਫੱਬ ਰਹੀ ਹੈ, ਜਹਾਂਗੀਰ ਸਮੇਂ ਦਾ ਬਾਦਸ਼ਾਹ ਜ਼ਰੂਰ ਹੈ, ਦਿੱਲੀ ਦੇ ਤਖ਼ਤ ਦਾ ਮਾਲਕ, ਪਰ ਉਹਦੇ ਸਿਰ 'ਤੇ ਇੱਕ ਟੋਰਾ ਜਿਹਾ ਬੱਧਾ ਦਿਖਾਈ ਦਿੰਦਾ, ਤੁਹਾਡੀ ਦਸਤਾਰ ਦੇ ਮੁਕਾਬਲੇ ਉਸ ਦੀ ਪੱਗ ਕੋਈ ਮਾਇਨੇ ਨਹੀਂ ਰੱਖਦੀ। ਤੁੱਛ ਹੈ ਉਸ ਦੀ ਬੰਨ੍ਹੀ ਹੋਈ ਪੱਗ, ਜਿਹੜੀ ਗੱਲ ਦਾ ਦਾਅਵਾ ਕਰਦਾ ਕਿ ਮੈਂ ਦੁਨੀਆ ਦੇ ਸਿਰ 'ਤੇ ਪੱਗਾਂ ਨਹੀਂ ਬੰਨ੍ਹਣ ਦੇਣੀਆਂ। ਤੁਸੀਂ ਦਸਤਾਰ ਐਸੀ ਸਜਾਈ ਹੈ, ਤੁਹਾਡੀ ਦਸਤਾਰ ਦੇ ਬਰਾਬਰ ਵੱਡੇ ਵੱਡੇ ਬਾਦਸ਼ਾਹ ਦੀਆਂ ਪੱਗਾਂ ਨਹੀਂ ਹੋ ਸਕਦੀਆਂ। ਐਸੀ ਸ਼ੋਭਾ ਗਾਈ ਮੇਰੇ ਸਤਿਗੁਰੂ ਦੀ। 1663 ਸੰਮਤ, 1606 ਈਸਵੀ ਨੂੰ ਅੱਜ ਦੇ ਦਿਨ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮੀਰੀ ਪੀਰੀ ਦੀਆਂ ਦੋ ਸ੍ਰੀ ਸਾਹਿਬਾਂ ਆਪ ਜੀ ਨੇ ਧਾਰਨ ਕੀਤੀਆਂ। ਬੜਾ ਸੁੰਦਰ ਆਪ ਜੀ ਦਰਸ਼ਨ ਕਰ ਰਹੇ ਹੋ। ਕਿਰਪਾਨ ਪਾਣ ਧਾਰੀਅੰਗ, ਕਰੋੜ ਪਾਪ ਟਾਰੀਅੰਗ, ਦਸਮ ਪਿਤਾ ਜੀ ਦੇ ਬਚਨ ਹਨ। ਜਦੋਂ ਸਿੱਖ ਦੇ ਗਲ ਵਿੱਚ ਇਹ ਤਲਵਾਰ ਆਉਂਦੀ ਹੈ, ਇਹ ਕਿਰਪਾਨ ਦਾ ਰੂਪ ਧਾਰਨ ਕਰ ਜਾਂਦੀ ਹੈ। ਕਿਰਪਾ ਆਨ, ਕਿਰਪਾਨ ਦੇ ਅਰਥ ਹਨ ਕਿਰਪਾ ਆਨ। ਕਿਰਪਾਨ ਪਾਣ ਧਾਰੀਅੰਗ, ਜਿਨ੍ਹਾਂ ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਦਸਮ ਪਿਤਾ ਜੀ ਨੇ ਕਿਰਪਾਨ ਬਖਸ਼ਿਸ਼ ਕੀਤੀ ਹੈ, ਉਹਨਾਂ ਦੇ ਹਿਰਦੇ ਵਿੱਚ ਆ ਕੇ ਕਿਰਪਾ ਭਰ ਜਾਂਦੀ ਹੈ। ਔਰ ਇਹ ਕਿਰਪਾ ਜਿਨ੍ਹਾਂ ਦੇ ਹਿਰਦੇ ਵਿੱਚ ਆਉਂਦੀ ਹੈ, ਉਹ ਫਿਰ ਜ਼ੁਲਮ ਦਾ, ਪਾਪਾਂ ਦਾ, ਅੱਤਿਆਚਾਰ ਦਾ ਨਾਸ਼ ਕਰਨ ਵਾਸਤੇ ਇਸ ਕਿਰਪਾਨ ਨਾਲ ਜ਼ਾਲਮਾਂ ਦਾ ਨਾਸ਼ ਕਰਦੇ ਹੈ। ਉਹ ਕਿਰਪਾ ਦੇ ਖਜ਼ਾਨੇ ਬਣ ਜਾਂਦੇ ਆ, ਗਊ ਗਰੀਬ ਮਜ਼ਲੂਮ ਦੇ ਉੱਤੇ ਕਿਰਪਾ ਕਰਦੇ ਆ। ਸੋ ਖਾਲਸਾ ਜੀ, ਅੱਜ ਦੇ ਇਸ ਮਹਾਨ ਦਿਹਾੜੇ ਤੋਂ ਆਪਾਂ ਦਸਤਾਰਾਂ ਸਜਾਉਣ ਦੀ ਪ੍ਰੇਰਨਾ ਲਈਏ, ਗੁਰੂ ਕੇ ਬਖਸ਼ੇ ਹੋਏ ਨਿਸ਼ਾਨ ਸ਼ਸਤਰਾਂ ਦਾ ਸਤਿਕਾਰ ਕਰੀਏ। ਦੁਨੀਆਂ ਵਿੱਚ ਦੋ ਹੀ ਗੱਲਾਂ ਦੀ ਪੂਜਾ ਹੈ, ਜਾਂ ਭਗਤੀ ਦੀ ਹੈ ਜਾਂ ਸ਼ਕਤੀ ਦੀ ਹੈ, ਦੋ ਹੀ ਗੁਣ। ਧੰਨ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਤੱਕ ਭਗਤੀ ਦਾ ਕਿੰਨਾ ਵੱਡਾ ਸਨਮਾਨ, ਦੁਨੀਆਂ ਭਰ ਵਿੱਚ ਸਿੱਖ ਗੁਰੂ ਘਰ ਵਿੱਚ ਆ ਕੇ ਝੁਕਦੇ ਰਹੇ, ਪਰ ਜਰਵਾਣਿਆਂ ਨੇ ਭਗਤੀ ਦਾ ਜਦੋਂ ਸਤਿਕਾਰ ਨਾ ਕੀਤਾ, ਭਗਤੀ ਕਰਨ ਵਾਲਿਆਂ ਨੂੰ ਤੱਤੀਆਂ ਲੋਹਾਂ 'ਤੇ ਬਿਠਾ ਦਿੱਤਾ, ਫਿਰ ਭਗਤੀ ਕਰਨ ਵਾਲਿਆਂ ਨੂੰ ਤਲਵਾਰ ਚੁੱਕਣੀ ਪਈ, ਸ੍ਰੀ ਸਾਹਿਬਾਂ ਧਾਰਨ ਕਰਨੀਆਂ ਪਈਆਂ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਅੱਜ ਦੇ ਦਿਨ ਸਾਨੂੰ ਮੀਰੀ ਪੀਰੀ, ਗੁਰੂ ਘਰ ਵਿੱਚ ਰਾਜ ਯੋਗ, ਭਗਤੀ ਸ਼ਕਤੀ, ਇਹ ਮਹਾਨ ਦਾਤਾਂ ਬਖਸ਼ਿਸ਼ ਕੀਤੀਆਂ ਹਨ। ਅੱਜ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਉੱਤੇ ਮੀਰੀ ਪੀਰੀ ਦਿਵਸ ਮਨਾਇਆ ਜਾ ਰਿਹਾ, ਆਪਾਂ ਸਾਰਿਆਂ ਨੇ ਉੱਥੇ ਵੀ ਹਾਜ਼ਰੀ ਭਰਨੀ ਹੈ। ਦਾਸ ਸਤਿਗੁਰਾਂ ਦੇ ਮੀਰੀ ਪੀਰੀ ਸ੍ਰੀ ਸਾਹਿਬਾਂ ਧਾਰਨ ਦੀ ਆਪ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਹੈ। ਆਓ ਸਮਾਂ ਨਹੀਂ ਆਗਿਆ ਦਿੰਦਾ, ਸਤਿਗੁਰੂ ਜੀ ਦੇ ਸ੍ਰੀ ਮੁਖ ਵਾਕ ਦੀ ਕਥਾ ਸਰਵਣ ਕਰੋ। ਪਹਿਲੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸੂਹੀ ਰਾਗ ਵਿੱਚ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਰਹਾਉ ਦੀਆਂ ਪੰਕਤੀਆਂ ਤੋਂ ਪਰਮ ਪਵਿੱਤਰ ਸਿਧਾਂਤ ਆਰੰਭ ਹੁੰਦਾ, ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ, ਹੇ ਮੇਰੇ ਲਾਲ ਪਿਆਰੇ ਵਾਹਿਗੁਰੂ, ਤੇਰਾ ਅੰਤ ਨਹੀਂ ਕੋਈ ਜਾਣ ਸਕਦਾ, ਤੇਰਾ ਅੰਤ ਨਹੀਂ ਕੋਈ ਪਾ ਸਕਦਾ, ਤੂੰ ਜਲਥਲ ਮਹੀਅਲ ਭਰਪੁਰ ਲੀਣਾ, ਤੂੰ ਆਪੇ ਸਰਬ ਸਮਾਣਾ, ਇਹ ਸਾਰਿਆਂ ਵਿੱਚ ਸਮਾਏ ਹੋਏ, ਜਲਾਂ ਵਿੱਚ, ਥਲਾਂ ਵਿੱਚ, ਧਰਤੀ ਵਿੱਚ, ਆਕਾਸ਼ ਵਿੱਚ ਤੂੰ ਪਰਿਪੂਰਨ ਹੈ। ਪਰ ਹੇ ਵਾਹਿਗੁਰੂ, ਕਿਹੜੀ ਤੱਕੜੀ ਦੇ ਵਿੱਚ, ਕਿਹੜੇ ਬੱਟੇ ਨਾਲ, ਕਿਹੜੇ ਸਰਾਫ ਨੂੰ ਬੁਲਾ ਕੇ, ਤੇਰੀ ਪਰਖ ਕਰਕੇ, ਕਿਹੜੇ ਗੁਰੂ ਕੋਲੋਂ ਦੀਕਸ਼ਾ ਲੈ ਕੇ ਤੈਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਐਸਾ ਪਰਮ ਪਵਿੱਤਰ ਉਪਦੇਸ਼ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਬਖਸ਼ਿਸ਼ ਕਰ ਰਹੇ ਹਨ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪਹਿਲਾ।
ਪਹਿਲੇ ਪਾਤਸ਼ਾਹ ਸੂਹੀ ਰਾਗਣੀ ਅੰਦਰ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਇਹ ਸ਼ਬਦ ਹਜ਼ਾਰਿਆਂ ਦਾ ਸ਼ਬਦ ਹੈ, ਸ਼ਬਦ ਹਜ਼ਾਰੇ ਜਿਹੜੀ ਬਾਣੀ ਹੈ ਨਾ, ਇਹ ਵੀ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਬਾਣੀ ਨੂੰ ਗੁਰੂ ਨਾਨਕ ਸਾਹਿਬ ਜੀ ਦੇ, ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸ਼ਬਦ ਆਪ ਇੱਕ ਥਾਂ ਇਕੱਤਰ ਕਰਕੇ ਇਸ ਸ਼ਬਦਾਂ ਦੇ ਸੰਗ੍ਰਹਿ ਨੂੰ ਸਤਿਗੁਰੂ ਜੀ ਨੇ ਸ਼ਬਦ ਹਜ਼ਾਰੇ ਦਾ ਨਾਮ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦਿੱਤਾ ਸੀ। ਅਤੇ ਇੱਕ ਇੱਕ ਸ਼ਬਦ ਨੂੰ, ਇੱਕ ਇੱਕ ਸ਼ਬਦ ਦਾ ਪਾਠ ਕਰਨ ਦਾ ਹਜ਼ਾਰਾਂ ਸ਼ਬਦਾਂ ਦੇ ਪਾਠ ਕਰਨ ਜਿੰਨਾ ਫਲ ਹੈ। ਵਿਆਖਿਆ ਕਰਨ ਦਾ ਸਮਾਂ ਨਹੀਂ ਹੈ ਸਾਧ ਸੰਗਤ ਜੀ। ਆਓ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਕੇ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ।
ਕੌਣ ਤਰਾਜੀ ਕਵਣ ਤੁਲਾ।
ਇਹ ਸਵਾਲ ਹੈ, ਕੌਣ ਤਰਾਜੀ, ਕੌਣ ਕਿਹੜੀ ਤਰਾਜੀ ਨਾਮ ਤੱਕੜੀ ਹੈ, ਔਰ ਕਵਣ ਤੁਲਾ ਕਿਹੜਾ ਬੱਟਾ ਹੈ।
ਤੇਰਾ ਕਵਣ ਸਰਾਪ ਬੁਲਾਵਾ।
ਇਹ ਮਹਾਰਾਜ ਤੇਰੀ ਸਰਾਫ ਪਰਖ ਕਰਨ ਵਾਸਤੇ, ਸਰਾਫ ਹੁੰਦੇ ਸੋਨੇ ਦੀ ਪਰਖ ਕਰਨ ਵਾਲੇ, ਉਹ ਕਿਹੜਾ ਤੇਰੀ ਪਰਖ ਕਰਨ ਵਾਸਤੇ ਅਸੀਂ ਬੁਲਾਉਣਾ ਕਰੀਏ। ਇਸੇ ਤਰ੍ਹਾਂ ਸਿੱਖ ਮੁਖ ਦੁਆਰਾ ਉਪਦੇਸ਼ ਦਿੰਦੇ ਹੈ, ਕੌਣ ਤਰਾਜੀ, ਉਹ ਕਿਹੜੀ ਬੁੱਧੀ ਰੂਪ ਤੱਕੜੀ ਹੈ, ਉਹ ਕਿਹੜਾ ਪ੍ਰੇਮ ਰੂਪ ਤੁਲਾ ਵੱਟਾ ਹੈ, ਉਹ ਕਿਹੜਾ ਸਰਾਫ ਹੈ ਜਿਹੜਾ ਪਰਖ ਕਰਨ ਵਾਲਾ ਸਤਿਗੁਰੂ ਹੈ, ਉਹ ਮਹਾਰਾਜ ਕਿਹੜਾ ਬੁਲਾਉਣਾ ਕਰੀਏ।
ਕੌਣ ਗੁਰੂ ਕੈ ਪੈ ਦੀਖਿਆ ਲੇਵਾ।
ਕਿਹੜਾ ਗੁਰੂ ਹੈ ਜਿਸ ਕੋਲੋਂ ਦੀਖਿਆ ਉਪਦੇਸ਼ ਲਈਏ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਦਾ।
ਕੈ ਪੈ ਮੁੱਲ ਕਰਾਵਾ।
ਕਿੱਥੋਂ ਤੇਰੇ ਨਾਮ ਦਾ, ਤੇਰੇ ਸਰੂਪ ਦਾ ਮੁੱਲ ਪਵਾਉਣਾ ਕਰੀਏ, ਕਿਹਦੇ ਕੋਲੋਂ ਤੇਰੀ ਕੀਮਤ ਦਾ ਮੁੱਲ ਪਵਾਈਏ। ਜਿਵੇਂ ਸਰਾਫ ਹੀਰਿਆਂ ਦੀ, ਸੋਨੇ ਦੀ ਪਰਖ ਕਰਕੇ ਮੁੱਲ ਪਾ ਦਿੰਦਾ ਕਿ ਇੰਨੀ ਕੀਮਤ ਦੀ ਇਹ ਵਸਤੂ ਹੈ, ਇਸ ਕਰਕੇ ਕਿਸ ਕੋਲੋਂ ਤੇਰੇ ਸਰੂਪ ਦਾ ਮੁੱਲ ਪਵਾਉਣਾ ਕਰੀਏ ਸੱਚੇ ਪਾਤਸ਼ਾਹ।
ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ,
ਇਹ ਮੇਰੇ ਲਾਲ ਪਿਆਰੇ ਵਾਹਿਗੁਰੂ ਜੀ, ਤੇਰਾ ਅੰਤ ਨਹੀਂ ਜਾਣਿਆ ਜਾ ਸਕਦਾ, ਕੋਈ ਅੰਤ ਨਹੀਂ ਪਾ ਸਕਦਾ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨ ਦੇਣ ਨਾ ਅੰਤ, ਐਸਾ ਬੇਅੰਤ ਹੈ ਤੂੰ
ਜਲ ਥਲ ਮਹੀਅਲ ਭਰਪੁਰ ਲੀਣਾ।
ਤੂੰ ਜਲਾਂ ਦੇ ਜਿੱਥੇ ਸਮੁੰਦਾ ਹਨ ਉਹਨਾਂ ਵਿੱਚ ਵੀ, ਥਲ ਮਾਰੂ ਥਲਾਂ ਵਿੱਚ ਵੀ, ਮਹੀ ਨਾਮ ਪ੍ਰਿਥਵੀ ਦਾ, ਅਲ ਨਾਮ ਆਕਾਸ਼ ਦਾ ਹੈ, ਸਾਰਿਆਂ ਵਿੱਚ ਪਰਿਪੂਰਨ ਹੈ ਤੇ ਲੀਨ ਹੈ।
ਤੂੰ ਆਪੇ ਸਰਬ ਸਮਾਣਾ।
ਸਾਰੀ ਸ੍ਰਿਸ਼ਟੀ ਦੇ ਵਿੱਚ ਵੀ ਤੂੰ ਸਮਾਇਆ ਹੋਇਆ ਹੈ, ਲੀਨ ਹੋ ਕਰਕੇ ਸਾਰਿਆਂ ਵਿੱਚ ਹੀ ਤੇਰੀ ਜੋਤ ਵਰਤਦੀ ਹੈ। ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ,
ਮਨ ਤਾਰਾਜੀ ਚਿੱਤ ਤੁਲਾ।
ਔਰ ਮਨ ਨੂੰ ਭਾਈ ਕਹਿੰਦੇ ਤੱਕੜੀ ਬਣਾਉਣਾ ਕਰ, ਔਰ ਚਿੱਤ ਨੂੰ ਤੁਲਾ ਵੱਟੇ ਬਣਾਉਣਾ ਕਰ।
ਤੇਰੀ ਸੇਵ ਸਰਾਪ ਕਮਾਵਾ,
ਜਿਹੜੀ ਤੇਰੇ ਦਰ ਦੀ ਸੇਵਾ ਕਮਾਉਣੀ ਹੈ ਇਹੀ ਸਰਾਪ ਹੈ। ਜਿਵੇਂ ਸੋਨੇ ਦੀ ਪਰਖ ਸਰਾਪ ਕਰਕੇ ਕੀਮਤ ਦੱਸ ਦਿੰਦਾ, ਇਸੇ ਤਰ੍ਹਾਂ ਸੇਵਾ ਜਦੋਂ ਕਰੇਗਾ ਨਾ, ਸੇਵ ਨਾਮ ਜਪਣ ਦਾ ਵੀ ਹੈ, ਮਨ ਨੂੰ ਤਕੜੀ ਬਣਾ ਕਰਕੇ ਉਹਦੇ ਵਿੱਚ ਭਗਤੀ ਨੂੰ ਪਾ ਕੇ, ਨਾਮ ਰੂਪ ਹੀਰੇ ਨੂੰ ਪਾ ਕੇ, ਇਸੇ ਤਰ੍ਹਾਂ ਨਾਮ ਰੂਪ ਵੱਟੇ ਦੇ ਨਾਲ ਤੋਲਣਾ ਕਰੇਗਾ ਜਦੋਂ, ਔਰ ਜਦੋਂ ਇਸ ਤਰ੍ਹਾਂ ਵਾਹਿਗੁਰੂ ਦੀ ਸੇਵਾ ਭਗਤੀ ਕਰੇਗਾ, ਫਿਰ ਗੁਰੂ ਰੂਪ ਸਰਾਫ ਤੇਰਾ ਮੁੱਲ ਪਾਏਗਾ, ਤੇਰੀ ਸੇਵਾ ਨੂੰ ਪਰਖ ਕੇ ਤੈਨੂੰ ਮਹਾਨ ਬਖਸ਼ਿਸ਼ਾਂ ਨਾਲ ਨਵਾਜੇਗਾ। ਭਾਈ ਮੰਝ ਦੀ ਸੇਵਾ ਦੀ ਪਰਖ ਕਰਕੇ ਮੰਝ ਪਿਆਰਾ ਗੁਰੂ ਨੂੰ, ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿਥਾਂ ਜਗ ਲੰਘਣਹਾਰਾ। ਭਾਈ ਬਹਿਲੋ ਸਭ ਤੋਂ ਪਹਿਲੋ, ਭਾਈ ਸਾਲੋ, ਇਉਂ ਸੇਵਾ ਦੀ ਪਰਖ ਕਰਕੇ ਉਹਨਾਂ ਗੁਰਮੁਖਾਂ ਨੂੰ ਸਤਿਗੁਰੂ ਨੇ ਮਹਾਨ ਬਖਸ਼ਿਸ਼ਾਂ ਦੇ ਨਾਲ ਨਵਾਜਿਆ, ਜਿਨ੍ਹਾਂ ਨੇ ਤੇਰੀ ਸੇਵਾ ਦੀ ਕਮਾਈ ਕੀਤੀ ਹੈ।
ਘੱਟ ਹੀ ਭੀਤਰ ਸੋ ਸਹੁ ਤੋਲੀ,
ਘੱਟ ਅੰਤਰ ਹਿਰਦੇ ਅੰਦਰੀ, ਉਹ ਸੌ ਵਾਹਿਗੁਰੂ ਪਰਮੇਸ਼ਰ ਨੂੰ ਤੋਲਣਾ ਹੈ।
ਦਿਲ ਵਿਦ ਚਿੱਤ ਰਹਾਵਾ,
ਚਿੱਤ ਨੂੰ ਰਹਾ ਕੇ ਜੋੜ ਕਰਕੇ ਨਾਮ ਦੇ ਨਾਲ, ਪਰਮੇਸ਼ਰ ਦੇ ਨਾਲ, ਆਪਣੇ ਹਿਰਦੇ ਵਿੱਚ ਹੀ ਤੋਲਣਾ ਹੈ।
ਆਪੇ ਕੰਡਾ ਤੋਲਤ ਰਾਜੀ,
ਕੰਡਾ ਹੁੰਦਾ ਤਕੜੀ ਦੀ ਕੁੰਡੀ ਦੇ ਵਿੱਚ ਤਿੱਖਾ ਜਿਹਾ, ਜਿੱਧਰ ਨੂੰ ਭਾਰ ਜ਼ਿਆਦਾ ਹੋ ਜਾਏ ਉੱਧਰ ਨੂੰ ਝੁਕ ਜਾਂਦਾ ਹੈ। ਇਉਂ ਆਪੇ ਕੰਡਾ, ਪ੍ਰੇਮ ਦਾ ਕੰਡਾ ਆਪ ਹੀ ਹੈ। ਹੁਣ ਇੱਥੇ ਏਕਤਾ ਕਰਾ ਰਹੇ ਹੈ ਸੱਚੇ ਪਾਤਸ਼ਾਹ, ਕਹਿੰਦੇ ਕੰਡਾ ਵੀ ਆਪ ਹੈ, ਤਕੜੀ ਵੀ ਆਪ ਹੀ ਹੈ, ਤਰਾਜੀ ਹੋ ਕਰਕੇ
ਆਪੇ ਤੋਲਣ ਹਾਰਾ,
ਆਪ ਬਣ ਕੇ ਵਾਹਿਗੁਰੂ ਪਰਮੇਸ਼ਰ ਆਪ ਹੀ ਤੋਲਣ ਵਾਲਾ ਹੈ, ਆਪ ਹੀ ਗੁਰਸਿੱਖ ਹੈ, ਆਪ ਹੀ ਗੁਰੂ ਰੂਪ ਹੈ, ਔਰ ਆਪ ਹੀ ਜੀਵ ਰੂਪ ਹੈ, ਆਪ ਹੀ ਵਾਹਿਗੁਰੂ ਸਰੂਪ ਹੈ। ਇਸ ਕਰਕੇ ਇਉਂ ਪ੍ਰੇਮ ਦਾ ਕੰਡਾ ਭਾਈ ਉਸ ਵਿੱਚ ਬੁੱਧੀ ਰੂਪ ਤੱਕੜੀ ਵਿੱਚ ਜਦੋਂ ਭਗਤੀ ਨੂੰ ਪਾਉਣਾ ਕੀਤਾ, ਤਾਂ ਫਿਰ ਆਪ ਹੀ ਤੋਲਣਹਾਰਾ ਵਾਹਿਗੁਰੂ ਪਰਮੇਸ਼ਰ, ਔਰ ਜੀਵ ਈਸ਼ ਦੀ ਏਕਤਾ ਆਪੇ ਹੀ ਹੈ।
ਆਪੇ ਦੇਖਾ ਆਪੇ ਬੂਝਾ,
ਆਪੇ ਸਿੱਖ ਰੂਪ ਹੋ ਕੇ ਦੇਖ ਰਿਹਾ ਗੁਰੂ ਦੇ ਦਰਸ਼ਨ, ਆਪ ਹੀ ਗੁਰੂ ਤੋਂ ਸਿੱਖ ਬਣ ਕੇ ਬੂਝੇ ਪੁੱਛ ਰਿਹਾ ਹੈ, ਆਪ ਹੀ ਦੇਖੇ ਵਾਹਿਗੁਰੂ ਸਰੂਪ ਹੋ ਕੇ ਸਾਰਿਆਂ ਨੂੰ ਦੇਖਦਾ ਹੈ, ਔਰ ਸਿੱਖ ਰੂਪ ਹੋ ਕੇ ਆਪ ਹੀ ਬੁੱਝੇ ਪੁੱਛਦਾ ਹੈ ਗੁਰੂ ਤੋਂ ਉਪਦੇਸ਼।
ਆਪੇ ਹੈ ਵਣਜਾਰਾ,
ਆਪ ਹੀ ਵਣਜ ਕਰਨ ਵਾਲਾ ਵਪਾਰ ਹੈ, ਨਾਮ ਦਾ ਵਪਾਰ ਕਰਨ ਵਾਲਾ ਐਸਾ ਮੇਰਾ ਵਾਹਿਗੁਰੂ ਪਰਮੇਸ਼ਰ ਹੈ।
ਅੰਦਲਾ ਨੀਚ ਜਾਤ ਪਰਦੇਸੀ,
ਹੁਣ ਸਾਧ ਸੰਗਤ ਜੀ ਸਮਾਪਤੀ ਦੀਆਂ ਪੰਕਤੀਆਂ ਤੇ ਫੁਰਮਾਨ ਕਰਦੇ ਹੈ, ਅੱਖਾਂ ਧੋਣ ਨਾ ਹੋਵੇ ਨੀਵੀਂ ਜਾਤੀ ਦਾ, ਨੀਵੀਂ ਜਾਤੀ ਭਾਵ ਕਿਹੜੀ, ਜਿਨ੍ਹਾਂ ਨੇ ਕਦੇ ਹੀਰੇ ਜਵਾਹਰਾਤ ਸੋਨਾ ਆਦਿਕ ਵੇਖਿਆ ਹੀ ਨਾ ਹੋਵੇ, ਔਰ ਉਸ ਦੇਸ਼ ਦਾ ਦੇਸ਼ ਦਾ ਵੀ ਨਾ ਹੋਵੇ ਜਿਸ ਦੇਸ਼ ਵਿੱਚ ਹੀਰੇ ਜਵਾਹਰਾਤ ਹੁੰਦੇ ਹੈ, ਹੋਰ ਦੇਸ਼ ਦਾ ਪ੍ਰਦੇਸ਼ ਦਾ ਹੋਵੇ।
ਖਿਨ ਆਵੇ ਤਿਲ ਜਾਵੇ,
ਔਰ ਖਿਨ ਆਵੇ ਤਿਲ ਜਾਵੇ, ਇਸ ਕਰਕੇ ਕਹਿੰਦੇ ਖਿਨ ਵਿੱਚ ਹੀ ਮਨ ਵਿੱਚ ਫੁਰਨਾ ਆ ਜਾਂਦਾ ਪਦਾਰਥਾਂ ਦਾ, ਜਦੋਂ ਪੂਰਾ ਨਹੀਂ ਹੁੰਦਾ ਤਾਂ ਖਿਨ ਵਿੱਚ ਹੀ ਤਿਲ ਮਾਤਰ ਵੀ ਇੱਛਾ ਨਹੀਂ ਪੂਰੀ ਹੁੰਦੀ, ਫਿਰ ਉੱਥੋਂ ਚਲਿਆ ਜਾਂਦਾ। ਇਉਂ ਕਹਿੰਦੇ ਉਹ ਕਿਵੇਂ ਹੀਰਿਆਂ ਦੀ ਪਰਖ ਕਰੇਗਾ। ਇਸੇ ਤਰ੍ਹਾਂ ਅੰਧਲਾ ਨੀਚ ਜਾਤ ਪਰਦੇਸੀ, ਸਵੈ ਸੱਤਾਹੀਣ ਹੈ ਜੀਵ, ਸੁੱਤਾ ਪਿਆ, ਕੋਲੋਂ ਕੋਈ ਜੋ ਮਰਜ਼ੀ ਸਮਾਨ ਚੁੱਕ ਕੇ ਲੈ ਦੇ ਕੋਈ ਨਹੀਂ ਪਤਾ, ਪਰਮੇਸ਼ਰ ਦੀ ਚੇਤਨ ਸੱਤਾ ਨਾਲ ਹੀ ਸਭ ਕੁਝ ਹੋ ਰਿਹਾ, ਇਸ ਕਰਕੇ ਸਵੈ ਸੱਤਾਹੀਣ ਅੰਨਾ ਹੈ। ਨੀਚ ਜਾਤੀ ਮਾਇਆ ਤੋਂ ਨੀਵੇਂ ਹੈ, ਪੰਜ ਤੱਤ ਜਾਂ ਰਕਤ ਬਿੰਦ ਹੈ, ਉਸ ਤੋਂ ਇਹਦੀ ਪੈਦਾਇਸ਼ ਹੋਈ ਹੈ, ਪਰਦੇਸੀ ਹੈ, ਪਰਮਾਤਮਾ ਵਾਹਿਗੁਰੂ ਦੇ ਦੇਸ਼ ਵਿੱਚ ਨਿਵਾਸ ਨਹੀਂ ਰੱਖਣ ਵਾਲਾ, ਅਤੇ ਇਸ ਕਰਕੇ ਵਾਹਿਗੁਰੂ ਦੀ ਪਰਖ ਕਿਵੇਂ ਕਰੇਗਾ। ਖਿਨ ਆਵੇ ਤਿਲ ਜਾਵੇ, ਮਨ ਇੰਨਾ ਡੋਲਦਾ ਖਿਨ ਵਿੱਚ, ਪਦਾਰਥਾਂ ਵਿੱਚ ਦੌੜਿਆ ਫਿਰਦਾ ਆ ਜਾਂਦਾ, ਜਿੱਥੋਂ ਨਹੀਂ ਮਿਲਦੇ ਫਿਰ ਉੱਥੋਂ ਚਲਿਆ ਜਾਂਦਾ, ਐਸੀ ਹਾਲਤ ਹੈ।
ਤਾਂ ਕੀ ਸੰਗਤ ਨਾਨਕ ਰਹਿਦਾ,
ਤਾਂ ਕੀ ਐਸੇ ਮਨਮੁਖਾਂ ਦੀ, ਐਸੇ ਲੋਕਾਂ ਦੀ ਸੰਗਤ ਵਿੱਚ ਜਿਹੜਾ ਰਹਿਣ ਵਾਲਾ ਹੈ ਜੀਵ,
ਉਹ ਕਰ ਮੂੜਾ ਪਾਵੇ।
ਉਹ ਮੂਰਖ ਕਿਵੇਂ ਐਸੀਆਂ ਮਹਾਨ ਕੀਮਤੀ ਵਸਤੂਆਂ ਦੀ ਪ੍ਰਾਪਤੀ ਕਰੇਗਾ ਜਿਹਨੂੰ ਪਤਾ ਹੀ ਨਹੀਂ ਹੈ, ਪਦਾਰਥਾਂ ਦੀ ਵਸਤੂਆਂ ਦੀ ਪਰਖ ਦਾ ਗਿਆਨ ਹੀ ਨਹੀਂ ਹੈ। ਇਸੇ ਕਰਕੇ ਤਾਂ ਕਿ ਸੰਗਤ ਨਾਨਕ ਰਹਿੰਦਾ, ਕਿਉਂ ਕਰ ਮੂੜਾ ਪਾਵੇ। ਜਿਹੜੇ ਐਸੇ ਮਨਮੁਖਾਂ ਦੀ ਸੰਗਤ ਵਿੱਚ ਰਹਿਣ ਵਾਲੇ ਆ, ਸਤਿਗੁਰੂ ਜੀ ਕਹਿੰਦੇ ਨੀਚ ਜਾਤ ਕੀ ਆ, ਗੁਰਸਿੱਖੀ ਨਹੀਂ ਧਾਰਨ ਕੀਤੀ, ਸ਼ੁਭ ਗੁਣ ਨਹੀਂ ਧਾਰਨ ਕੀਤੇ, ਔਰ ਖਿਨ ਵਿੱਚ ਹੀ ਮਨ ਥਾਂ ਥਾਂ 'ਤੇ ਆਉਂਦਾ ਆਉਂਦਾ ਜ਼ਰੂਰ ਹੈ, ਫਿਰ ਚਲਿਆ ਜਾਂਦਾ, ਸਿਦਕ ਨਹੀਂ ਰੱਖਦਾ, ਡੋਲ ਜਾਂਦਾ ਹੈ, ਔਰ ਵੈਰਾਗ ਵਿਵੇਕ ਰੂਪ ਨੇਤਰਾਂ ਵੱਲੋਂ ਅੰਨਾ ਹੈ, ਨੀਵਾਂ ਸੁਭਾਅ ਹੈ, ਉਗਣਹਾਰਾ ਜੀਵ ਹੈ, ਮਨਮੁਖਾਂ ਵਾਲੀ ਜਾਤੀ ਹੈ। ਅਤੇ ਐਸੇ ਮਨਮੁਖਾਂ ਦੀ ਸੰਗਤ ਵਿੱਚ ਰਹਿਣ ਵਾਲਾ ਇਹ ਮੂਰਖ ਕਿਵੇਂ ਐਸੇ ਵਾਹਿਗੁਰੂ ਦੀ ਪ੍ਰਾਪਤੀ ਕਰੇਗਾ, ਭਾਵ ਨਹੀਂ ਕਰ ਸਕਦਾ। ਇਸ ਕਰਕੇ ਸਤਿਗੁਰੂ ਮਹਾਰਾਜ ਫਰਮਾਨ ਕਰਦੇ ਹੈ ਕਿ ਭਾਈ ਮਨ ਨੂੰ ਆਪਣੀ ਨੂੰ ਤਕੜੀ ਬਣਾਉਣਾ ਕਰ, ਚਿੱਤ ਨੂੰ ਵਾਹਿਗੁਰੂ ਦੇ ਵਿੱਚ ਜਿਹੜਾ ਜੋੜ ਕੇ ਰੱਖਣਾ ਇਹੀ ਵੱਟੇ ਬਣਾਉਣਾ ਕਰ, ਸੇਵਾ ਦੀ ਕਮਾਈ ਕਰ, ਔਰ ਹਿਰਦੇ ਦੇ ਵਿੱਚ ਉਸ ਵਾਹਿਗੁਰੂ ਦੇ ਸਰੂਪ ਦੇ ਅਭਿਆਸ ਦਾ, ਨਾਮ ਦੇ ਅਭਿਆਸ ਦਾ ਤੋਲ ਤੋਲਣਾ ਕਰ। ਇਸ ਤਰ੍ਹਾਂ ਜਦੋਂ ਚਿੱਤ ਵਾਹਿਗੁਰੂ ਦੇ ਚਰਨਾਂ ਵਿੱਚ ਰਹਿ ਗਿਆ, ਜੁੜ ਗਿਆ ਨਾ, ਫਿਰ ਉਸ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਏਗੀ। ਫਿਰ ਬੁੱਧੀ ਰੂਪ ਤੱਕੜੀ ਵਿੱਚ ਭਗਤੀ ਦਾ ਸੌਦਾ, ਨਾਮ ਰੂਪ ਹੀਰੇ ਜਵਾਹਰਾਤ ਆਦਿਕ ਤੇਰੇ ਪੈ ਜਾਣਗੇ, ਔਰ ਫਿਰ ਸਾਧ ਸੰਗਤ ਜੀ ਇਹ ਜੀਵਨ ਧੰਨਤਾ ਦੇ ਯੋਗ ਹੋ ਜਾਏਗਾ। ਸੋ ਸਾਧ ਸੰਗਤ ਜੀ, ਇਹ ਪਰਮ ਪਵਿੱਤਰ ਉਪਦੇਸ਼ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਆਓ ਭਾਈ, ਜਿੰਨੇ ਵੀ ਮਾਈ ਭਾਈ ਸਤਿਗੁਰਾਂ ਦੇ ਅਸਥਾਨ 'ਤੇ ਦਰਸ਼ਨ ਕਰਨ ਆਏ ਹੋ, ਗੁਰਸਿੱਖਾਂ ਦੇ ਘਰ ਵਿੱਚ ਜਿਨ੍ਹਾਂ ਨੇ ਜਨਮ ਲਿਆ, ਅਜੇ ਤਾਂ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ, ਮਨ ਬਣਾਓ ਖੰਡੇ ਬਾਟੇ ਦਾ ਅੰਮ੍ਰਿਤ ਛਕੋ। ਜਿਹੜੇ ਨਸ਼ਿਆਂ ਦਾ ਸੇਵਨ ਕਰਦੇ, ਨਸ਼ਿਆਂ ਦਾ ਤਿਆਗ ਕਰੋ। ਜਿਨ੍ਹਾਂ ਨੇ ਕੇਸ ਕਟਾਇਆ, ਸਾਬਤ ਸੂਰਤ ਕੇਸ ਰੱਖੋ। ਪੂਰੇ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ ਆਪਣਾ ਜੀਵਨ ਸਫਲ ਕਰੋ। ਸੰਗਤ ਜੀ, ਕੁਝ ਜ਼ਰੂਰੀ ਬੇਨਤੀ ਹੈ। ਵਾਤਾਵਰਨ ਨੂੰ ਸਵੱਛ ਰੱਖਣ ਲਈ ਅੱਜ ਬਹੁਤ ਵੱਡੀ ਇਸ ਗੱਲ ਦੀ ਲੋੜ ਹੈ ਕਿ ਅਸੀਂ ਵੱਧ ਤੋਂ ਵੱਧ ਬਿਰਛ ਲਾਉਣ ਦੇ ਯਤਨ ਕਰੀਏ। ਪਾਣੀ ਨੂੰ ਸੰਭਾਲਣ ਦਾ ਅੱਜ ਵੱਡਾ ਸਾਨੂੰ ਉਪਰਾਲਾ ਕਰਨ ਦੀ ਲੋੜ ਹੈ। ਪਹਿਲਾ ਪਾਣੀ ਜੀਓ ਹੈ, ਜਿੱਤ ਹਰਿਆ ਸਭ ਕੋਏ। ਪਾਣੀ ਦੀ ਵੀ ਸੰਭਾਲ ਸਾਨੂੰ ਅੱਜ ਵੱਡੀ ਲੋੜ, ਬਹੁਤ ਵੱਡੀ ਲੋੜ ਬਣ ਗਈ ਹੈ। ਪਾਣੀ ਨੂੰ ਵੀ ਸੰਭਾਲੀਏ, ਵਾਤਾਵਰਨ ਨੂੰ ਸਵੱਛ ਬਣਾਉਣ ਲਈ ਬਿਰਛ ਲਾਈਏ। ਇੱਕ ਇੱਕ ਬਿਰਛ ਆਪੋ ਆਪਣੇ ਘਰਾਂ ਵਿੱਚ, ਆਪੋ ਆਪਣੇ ਇਲਾਕਿਆਂ ਵਿੱਚ ਹਰ ਮਾਈ ਭਾਈ ਦੇ ਲਾਉਣਾ ਆਰੰਭ ਕਰ ਦੇਵੇ। ਕਿਉਂਕਿ ਸਾਧ ਸੰਗਤ ਜੀ, ਬਿਰਛ ਲਾਉਣ ਦੀ ਇਹ ਮਹਾਨ ਪ੍ਰੇਰਣਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਜਿੱਥੇ ਜਾਂਦੇ ਬਾਗ ਬਗੀਚੇ ਲਾਉਂਦੇ, ਖੂਹ ਬੌਲੀਆਂ ਲਾਉਂਦੇ, ਮੇਰੇ ਸਤਿਗੁਰੂ ਤੀਸਰੇ ਪਾਤਸ਼ਾਹ ਨੇ ਬੌਲੀ ਸਾਹਿਬ ਰਚੀ। ਇਸ ਕਰਕੇ ਪਾਣੀ ਦੇ ਸੋਮੇ ਵੀ ਬਚਾਓ, ਬਿਰਛ ਵੀ ਵੱਧ ਤੋਂ ਵੱਧ ਲਾਓ, ਵਾਤਾਵਰਨ ਨੂੰ ਸਵੱਛ ਰੱਖਣ ਦੇ ਵਿੱਚ ਵੀ ਆਪਣਾ ਯੋਗਦਾਨ ਪਾਓ, ਔਰ ਗੁਰੂ ਘਰ ਨਾਲ ਜੁੜ ਕੇ ਆਪਣਾ ਜੀਵਨ ਸਫਲ ਕਰੋ। ਇਹ ਬੇਨਤੀ ਆਪ ਜੀ ਨੇ ਪ੍ਰਵਾਨ ਕਰਨੀ ਆ। ਦਾਸ ਪੰਥ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਔਰ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ, ਉਹਨਾਂ ਦਾ ਮੈਂ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ ਕਰਦਾ। ਫਿਰ ਮੀਰੀ ਪੀਰੀ ਦੇ ਮਹਾਨ ਦਿਹਾੜਿਆਂ ਦੀ ਆਪ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਭੁੱਲਾਂ ਚੁੱਕਾਂ ਖਿਮਾ ਕਰਨੀਆਂ, ਤਨੀ ਹਾਜ਼ਰੀ ਪ੍ਰਵਾਨ ਕਰਨੀ।
ਅੰਦੁਲਾ ਨੀਚ ਜਾਤ ਪਰਦੇਸੀ, ਖਿਨਾਵੇ ਤਿਲ ਜਾਵੇ, ਤਾਂ ਕੀ ਸੰਗਤ ਨਾਨਕ ਰਹਿਦਾ, ਕਿਉਂ ਕਰ ਮੂੜਾ ਪਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।